ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂਟ ਤੇ ਅਧਕਾਈ। ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ।
ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦਾ, ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਤਿਗੁਰਾਂ ਦੇ ਪਰਮ ਪਵਿੱਤਰ ਅਸਥਾਨ ਉੱਤੇ ਜੁੜ ਕੇ ਸਤ ਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਅਸਮਲ ਜਾਹੇ ਨਾਇਆ ਰਾਮਦਾਸ ਸਰ। ਸਤਿਗੁਰੂ ਜੀ ਨੇ ਆਪਣੇ ਉੱਤੇ ਅਪਾਰ ਬਖਸ਼ਿਸ਼ ਔਰ ਮਿਹਰ ਅਤੇ ਕਿਰਪਾ ਕੀਤੀ ਹੈ। ਜਦੋਂ ਗੁਰਸਿੱਖ ਦੇ ਅਤਿਅੰਤ ਭਾਗ ਜਾਗਦੇ ਹੈ, ਉਹ ਗੁਰਸਿੱਖ, ਉਹ ਮਾਈ ਭਾਈ ਆਪਣੇ ਸਤਿਗੁਰੂ ਦੇ ਦਰਸ਼ਨ ਕਰਨ ਆਉਂਦਾ ਔਰ ਆਪਣੇ ਸਤਿਗੁਰੂ ਦੇ ਪਾਵਨ ਚਰਨਾਂ ਵਿੱਚ ਨਤਮਸਤਕ ਹੋ ਕੇ, ਨਮਸਕਾਰ ਕਰਕੇ, ਮੱਥਾ ਟੇਕ ਕੇ ਸਤਿਗੁਰੂ ਦੀ ਬਖਸ਼ਿਸ਼ ਦੀ ਪ੍ਰਾਪਤੀ ਵਾਸਤੇ ਸਤਸੰਗਤ ਦੇ ਅੰਦਰ ਜੁੜ ਕਰਕੇ ਬੈਠਦਾ ਹੈ। ਅਤਿਅੰਤ ਉੱਚੇ ਸੁੱਚੇ ਭਾਗ ਹੋਣ ਤਾਂ ਕਿਤੇ ਇਸ ਮਨੁੱਖ ਨੂੰ ਇਸ ਕਲਯੁੱਗ ਦੇ ਸਮੇਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਔਰ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਦੀ ਦਾਤ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਵੀ ਫੁਰਮਾਨ ਹੈ, ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ, ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਾਨਾ ਵਿਆਪੈ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪਹੁ ਹਰ ਰੰਗੇ। ਵੱਡੇ ਭਾਗਾਂ ਨਾਲ ਗੁਰਦੇਵ ਸਤਿਗੁਰੂ ਦਾ ਮਿਲਾਪ ਹੋਇਆ ਕਰਦਾ ਹੈ। ਸਤ ਸੰਗਤ ਜੀ, ਜੋ ਸਤਿਗੁਰੂ ਜੀ ਨੇ ਆਪਣੇ 'ਤੇ ਬਖਸ਼ਿਸ਼ ਕੀਤੀ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਧਨਾਸਰੀ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦਾ ਇਹ ਪ੍ਰਵਾਹ ਚੱਲ ਰਿਹਾ ਹੈ, ਜਿਸ ਵਿੱਚੋਂ ਸਤਿਗੁਰਾਂ ਨੇ ਅੰਮ੍ਰਿਤ ਰੂਪ ਸ਼੍ਰੀ ਮੁਖਵਾਕ ਦੀ ਦਾਤ ਸਾਡੇ ਤਾਂ ਬਖਸ਼ਿਸ਼ ਕੀਤੀ ਹੈ। ਸਤਿ ਸੰਗਤ ਜੀ, ਭਗਤਾਂ ਦੇ ਉੱਤੇ ਸਤਿਗੁਰੂ ਜੀ ਦਾ ਇਹ ਬਹੁਤ ਵੱਡਾ ਪਰ ਉਪਕਾਰ ਹੈ ਕਿ ਭਗਤਾਂ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਵਿੱਚ ਸੁਭਾਇਮਾਨ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸਦੀਵ ਕਾਲ ਲਈ ਰਹਿੰਦੀ ਦੁਨੀਆ ਤੱਕ, ਰਹਿੰਦੇ ਇਸ ਸੰਸਾਰ ਤੱਕ ਇਤਨਾ ਵੱਡਾ ਸਨਮਾਨ ਬਖਸ਼ਿਆ ਹੈ। ਇਹ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮਹਾਨ ਪਰ ਉਪਕਾਰ ਹੈ। ਕਬੀਰ ਸਾਹਿਬ ਜੀ ਕਾਂਸ਼ੀ ਵਿੱਚ ਰਹਿੰਦੇ ਸਨ। ਇੱਕ ਦਿਨ ਵਿਦਿਆ ਅਭਿਮਾਨੀ ਹੰਕਾਰੀ ਬ੍ਰਾਹਮਣ ਨੇ ਆ ਕੇ ਕਬੀਰ ਸਾਹਿਬ ਨੂੰ ਸਵਾਲ ਕੀਤਾ ਕਿ ਕਬੀਰ ਸਾਹਿਬ ਤੁਸੀਂ ਕਾਂਸ਼ੀ ਵਿੱਚ ਇਸ ਵਾਸਤੇ ਰਹਿੰਦੇ ਹੋ ਕਿ ਕਾਂਸ਼ੀ ਵਿੱਚ ਰਹਿਣ ਵਾਲਾ ਮਨੁੱਖ ਮਰ ਕੇ ਮੁਕਤ ਹੋ ਜਾਂਦਾ ਹੈ। ਧਾਰਮਿਕ ਗ੍ਰੰਥਾਂ ਦੇ ਅੰਦਰ ਵੀ ਲਿਖਿਆ ਹੋਇਆ ਹੈ ਕਾਂਸੀ ਮਰਨਾਤ ਮੋਕਸ਼ੰ, ਕਿ ਸ਼ੰਕਰ ਦੀ ਸ਼ਿਵ ਦੀ ਵਸਾਈ ਹੋਈ ਨਗਰੀ ਹੈ। ਸ਼ਿਵ ਜੀ ਦਾ ਇਹ ਵਰਦਾਨ ਹੈ ਕਿ ਜਿਹੜਾ ਕਾਂਸੀ ਵਿੱਚ ਮਰੇਗਾ ਉਹ ਮੋਕਸ਼ ਨੂੰ ਪ੍ਰਾਪਤ ਹੋਵੇਗਾ, ਮੁਕਤੀ ਨੂੰ ਪ੍ਰਾਪਤ ਹੋਏਗਾ। ਕਬੀਰ ਸਾਹਿਬ ਕਹਿਣ ਲੱਗੇ ਅੱਗੋਂ ਕਿ ਆ ਪੰਡਿਤ ਜੀ, ਕਾਂਸ਼ੀ ਵਿੱਚ ਰਹਿਣ ਵਾਲੇ ਤਾਂ ਬਹੁਤ ਐਸੇ ਲੋਕ ਹੈ ਜਿਹੜੇ ਇੱਥੇ ਰਹਿ ਕੇ ਬਹੁਤ ਵੱਡੇ ਪਾਪ ਵੀ ਕਰਦੇ ਹੈ, ਕੁਸੰਗਤ ਵੀ ਕਰਦੇ ਹੈ, ਔਰ ਮਨਮੁੱਖਾਂ ਵਾਲਾ ਜੀਵਨ, ਸਾਖਤਾਂ ਵਾਲਾ ਜੀਵਨ, ਨਿੰਦਕਾਂ ਵਾਲਾ ਜੀਵਨ, ਪਾਪੀਆਂ ਵਾਲਾ ਜੀਵਨ, ਆਪਣਾ ਅਪਰਾਧੀਆਂ ਵਾਲਾ ਜੀਵਨ ਬਸਰ ਕਰਦੇ ਹੈ। ਐਸੇ ਲੋਕਾਂ ਦੀ ਮੁਕਤੀ, ਬ੍ਰਾਹਮਣ ਨੂੰ ਅੱਗੋਂ ਕੋਈ ਜਵਾਬ ਨਾ ਆਇਆ। ਕਬੀਰ ਸਾਹਿਬ ਕਹਿਣ ਲੱਗੇ, ਨਹੀਂ ਭਾਈ, ਮੁਕਤੀ ਤਾਂ ਵਾਹਿਗੁਰੂ ਦੇ ਨਾਮ ਜਪਣ ਨਾਲ ਪ੍ਰਾਪਤ ਹੁੰਦੀ ਹੈ। ਬ੍ਰਾਹਮਣ ਕਹਿਣ ਲੱਗਾ, ਫਿਰ ਤੁਸੀਂ ਇੱਥੇ ਕਿਉਂ ਰਹਿੰਦੇ ਹੋ? ਇੱਥੋਂ ਚਲੇ ਜਾਓ, ਮਗਹਰ ਦੀ ਧਰਤੀ ਦੇ ਉੱਤੇ ਜਾ ਕੇ ਨਿਵਾਸ ਕਰੋ। ਕਾਂਸ਼ੀ ਤੋਂ ਗੰਗਾ ਤੋਂ ਪਾਰਲੇ ਕਿਨਾਰੇ 'ਤੇ ਮਗਹਰ ਦੀ ਧਰਤੀ ਹੈ, ਜਿਸ ਨੂੰ ਹੜੰਬਾ ਦੀ ਧਰਤੀ ਵੀ ਕਿਹਾ ਜਾਂਦਾ ਹੈ। ਇਹ ਪੁਰਾਣਾਂ ਦੇ ਅੰਦਰ ਇਹ ਗਾਥਾ ਆਉਂਦੀ ਹੈ, ਕਥਨ ਆਉਂਦਾ ਹੈ ਕਿ ਇੱਕ ਵਾਰੀ ਬਿਆਸ ਰਿਸ਼ੀ ਆਪਣੇ ਹਜ਼ਾਰਾਂ ਵਿਦਿਆਰਥੀਆਂ ਨੂੰ ਨਾਲ ਲੈ ਕੇ ਕਾਂਸ਼ੀ ਵਿੱਚ ਮਗਹਰ ਧਰਤੀ 'ਤੇ, ਕਾਂਸ਼ੀ ਦੇ ਵਿੱਚ ਗੰਗਾ ਦੇ ਪਾਰਲੇ ਕਿਨਾਰੇ 'ਤੇ ਉਹਨਾਂ ਨੇ ਉਤਾਰਾ ਕੀਤਾ। ਕੁਝ ਸਮਾਂ ਉੱਥੇ ਰਹੇ, ਵਿਦਿਆਰਥੀਆਂ ਨੂੰ ਵਿੱਦਿਆ ਪੜ੍ਹਾਉਂਦੇ ਰਹੇ ਅਤੇ ਦੋਨੋਂ ਸਮੇਂ ਵਿੱਦਿਆ ਦਾ ਪ੍ਰਵਾਹ ਚੱਲਦਾ ਅਤੇ ਕਾਂਸ਼ੀ ਦੇ ਜਿਹੜੇ ਲੋਕ ਸਨ ਉਹ ਬਿਆਸ ਰਿਸ਼ੀ ਦੇ ਪਾਸ ਬਹੁਤ ਵੱਡੀ ਗਿਣਤੀ ਵਿੱਚ ਆਉਣ ਲੱਗ ਪਏ। ਬਿਆਸ ਰਿਸ਼ੀ ਦੀ ਬਹੁਤ ਮਾਨਤਾ ਵੱਧ ਗਈ। ਹੁਣ ਬਿਆਸ ਦੀ ਮਾਨਤਾ ਨੂੰ ਵੇਖ ਕੇ ਸ਼ਿਵਜੀ ਦੇ ਅੰਦਰ ਖੋਭ ਪੈਦਾ ਹੋਇਆ ਕਿ ਐਸਾ ਨਾ ਹੋਵੇ ਜਿੱਥੇ ਬਿਆਸ ਰਿਸ਼ੀ ਬੈਠਾ ਇੱਥੇ ਮੇਲੇ ਲੱਗਣ ਲੱਗ ਜਾਣ, ਇੱਧਰ ਨੂੰ ਦੁਨੀਆ ਦਾ ਜ਼ਿਆਦਾ ਝੁਕਾਅ ਹੋ ਜਾਏ, ਮੇਰੀ ਪੁਰੀ ਵਿੱਚ ਲੋਕ ਇੱਥੇ ਆਉਣੋਂ ਹੀ ਹਟ ਜਾਣ, ਇਹ ਪੁਰੀ ਨਾ ਹੀ ਬਹੁਤੀ ਵਸੇ। ਇਹ ਮਨ ਵਿੱਚ ਖਿਆਲ ਕਰਕੇ ਆਪਣੇ ਪੁੱਤਰ ਗਣੇਸ਼ ਨੂੰ ਪ੍ਰੇਰਿਆ ਕਿ ਤੂੰ ਬਿਆਸ ਕੋਲ ਵਿਦਿਆਰਥੀ ਰੂਪ ਦੇ ਵਿੱਚ ਜਾ ਕੇ ਕਿਸੇ ਤਰ੍ਹਾਂ ਬਿਆਸ ਨੂੰ ਛਲ। ਗਣੇਸ਼ ਆਪਣੇ ਪਿਤਾ ਦਾ ਬਚਨ ਸੁਣ ਕੇ ਜਦੋਂ ਬਿਆਸ ਕੋਲ ਗਏ, ਵਿਦਿਆ ਪੜ੍ਹਨ ਲੱਗ ਪਏ ਕੁਝ ਸਮਾਂ। ਇੱਕ ਦਿਨ ਗਣੇਸ਼ ਨੇ ਛਲ ਨਾਲ ਬਿਆਸ ਰਿਸ਼ੀ ਨੂੰ ਪੁੱਛਿਆ ਕਿ ਹੇ ਰਿਸ਼ੀ ਵਰ, ਇਸ ਧਰਤੀ 'ਤੇ ਜੋ ਮਰੇਗਾ ਉਸ ਨੂੰ ਕੀ ਪ੍ਰਾਪਤ ਹੋਏਗਾ? ਬਿਆਸ ਕਹਿਣ ਲੱਗੇ, ਗਣੇਸ਼ ਜਿਹੜਾ ਇੱਥੇ ਕਾਂਸ਼ੀ ਵਿੱਚ ਮਰੇਗਾ ਉਹ ਮੁਕਤ ਹੋਏਗਾ। ਫਿਰ ਦੁਬਾਰਾ ਸਵਾਲ ਕਰਤਾ, ਕਹਿੰਦਾ ਜਿਹੜਾ ਇੱਥੇ ਮਰੇਗਾ ਕਹਿੰਦਾ ਮੁਕਤ ਹੋਏਗਾ। ਤੀਜਾ ਸਵਾਲ ਫਿਰ ਕਰਤਾ, ਚੌਥੀ ਵਾਰੀ ਉਹੀ ਗੱਲ ਪੁੱਛ ਲਈ। ਬਿਆਸ ਕਹਿਣ ਲੱਗੇ, ਤੂੰ ਇੱਕੋ ਗੱਲ ਬਾਰ ਬਾਰ ਪੁੱਛੀ ਜਾਂਦਾ। ਖਿਝ ਕੇ ਕਹਿਣ ਲੱਗੇ, ਜਿਹੜਾ ਇੱਥੇ ਮਰੇਗਾ ਉਹ ਗਧਾ ਬਣੇਗਾ। ਬਿਆਸ ਜਦੋਂ ਖਿਝ ਕੇ ਗੱਲ ਕਹਿ ਦਿੱਤੀ ਤਾਂ ਗਣੇਸ਼ ਚੁੱਪ ਕਰਕੇ ਆ ਗਿਆ। ਬਿਆਸ ਨੇ ਮਨ ਦੇ ਵਿੱਚ ਸੋਚਿਆ ਕਿ ਮੇਰੇ ਤੋਂ ਤਾਂ ਇਹਨੇ ਗਲਤ ਬਚਨ ਖਵਾ ਲਿਆ। ਉਸ ਤੋਂ ਬਾਅਦ ਬਿਆਸ ਰਿਸ਼ੀ ਮਨ ਦੇ ਵਿੱਚ ਪਸ਼ਚਾਤਾਪ ਕਰਦੇ ਹੋਏ ਉੱਥੋਂ ਚਲੇ ਗਏ, ਕਿਉਂਕਿ ਮੇਰਾ ਹੁਣ ਕਹਿਣ ਲੱਗੇ ਇੱਥੇ ਰਹਿਣਾ ਠੀਕ ਨਹੀਂ, ਮੇਰੇ ਮੁੱਖੋਂ ਸੁਭਾਵਕ ਇਹੋ ਜਿਹੇ ਬਚਨ ਅਖਵਾਏ ਗਏ ਹੈ। ਤਾਂ ਸਾਧ ਸੰਗਤ ਜੀ, ਸ਼ਿਵਜੀ ਨੇ ਵੀ ਇਹ ਗੱਲ ਪ੍ਰਸਿੱਧ ਕਰ ਦਿੱਤੀ, ਜਿਹੜਾ ਮਗਹਰ ਵਿੱਚ ਜਾਏਗਾ ਨਾ ਉਹ ਗਧੇ ਦੀ ਜੂਨ ਪ੍ਰਾਪਤ ਕਰੇਗਾ, ਇਸ ਕਰਕੇ ਕਾਂਸ਼ੀ ਵਿੱਚ ਰਹਿਣ ਵਾਲੇ ਨੂੰ ਮੁਕਤੀ ਮਿਲੇਗੀ। ਕਬੀਰ ਸਾਹਿਬ ਜੀ ਨੇ ਫਿਰ ਉਸ ਸਮੇਂ ਜਦੋਂ ਬ੍ਰਾਹਮਣ ਨੇ ਇਹ ਸ਼ਬਦ ਕਹੇ ਕਿ ਜਿਹੜਾ ਇੱਥੇ ਮਰੇਗਾ ਮੁਕਤੀ ਪ੍ਰਾਪਤ ਕਰੇਗਾ, ਤਾਂ ਕਬੀਰ ਸਾਹਿਬ ਕਹਿਣ ਲੱਗੇ ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੈ ਜੋ ਹੋਈ। ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ, ਭਾਵੇਂ ਮਗਹਰ ਦੀ ਧਰਤੀ ਵਿੱਚ ਉਹ ਮਰ ਜਾਏ ਭਾਵੇਂ ਕਾਂਸ਼ੀ ਵਿੱਚ ਮਰ ਜਾਏ, ਉਹਦੀ ਮੁਕਤੀ ਮੁਕਤੀ ਹੈ, ਉਸ ਉੱਤੇ ਕੋਈ ਅਸਰ ਨਹੀਂ। ਉਹਦੇ ਲਈ ਸਾਰੀਆਂ ਥਾਵਾਂ ਪਾਕ ਪਵਿੱਤਰ ਹਨ। ਸਭ ਤੋਂ ਸ਼੍ਰੋਮਣੀ ਤਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਇਸ ਕਰਕੇ ਸਾਧ ਸੰਗਤ ਜੀ, ਨਾਮ ਦੀ ਮਹਿਮਾ ਨੂੰ ਹੀ ਕਬੀਰ ਸਾਹਿਬ ਆਪ ਆਪਣੀ ਰਸਨਾ ਤੋਂ ਆਪਣੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕਰਦੇ ਹੈ। ਆਪ ਸੰਗਤਾਂ ਬੜੇ ਪ੍ਰੇਮ ਨਾਲ ਅੱਜ ਦੇ ਆਏ ਹੋਏ ਸ਼੍ਰੀ ਮੁਖਵਾਕ ਦੀ ਕਥਾ, ਉਸ ਤੋਂ ਉਪਰੰਤ ਚੱਲ ਰਹੀ ਲੜੀਵਾਰ ਸਤਿਗੁਰੂ ਮਹਾਰਾਜ ਜੀ ਦੀ ਗੁਰਬਾਣੀ ਦੀ ਕਥਾ ਨੂੰ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਸਿਮਰ ਰਾਮ ਸਿਮਰ
ਰੱਖ ਲੁੱਤੇ
ਰਾਮ ਸਿਮਰ ਭਾਈ।
ਕਬੀਰ ਸਾਹਿਬ ਜੀ ਉਚਾਰਨ ਕਰਦੇ ਹੈ, ਰਾਮ ਜੋ ਰਮਿਆ ਹੋਇਆ ਹੈ, ਜਰੇ ਜਰੇ ਵਿੱਚ ਜੋ ਵਿਆਪਕ ਹੈ, ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ ਹੈ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਹਰ ਥਾਂ 'ਤੇ ਜੋ ਵਿਆਪਕ ਹੈ, ਹਰ ਥਾਂ 'ਤੇ ਜਿਸ ਵਾਹਿਗੁਰੂ ਦਾ ਨਿਵਾਸ ਹੈ, ਉਸ ਨੂੰ ਰਾਮ ਕਿਹਾ ਜਾਂਦਾ ਹੈ। ਇਸ ਕਰਕੇ ਰਮਾ ਰਮੰਤੀ ਰਾਮਾ, ਰਮਣ ਰਾਮ ਤੇ ਰੂਪ ਕਹਾਇਓ। ਐਸਾ ਜੋ ਰਾਮ ਪਰਮੇਸ਼ਰ ਹੈ, ਜੋ ਸਿਮਰਨੇ ਯੋਗ ਹੈ, ਉਸ ਰਾਮ ਰਮੇ ਹੋਏ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਹੇ ਭਾਈ ਹੇ ਜੀਵ ਤੂੰ ਸਿਮਰਿਆ ਕਰ, ਚੇਤੇ ਕਰਿਆ ਕਰ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਤਿੰਨ ਵਾਰੀ ਇਹ ਸ਼ਬਦ ਇੱਥੇ ਉਚਾਰਨ ਕੀਤਾ ਗਿਆ ਹੈ। ਰਾਮ ਮਨ ਕਰਕੇ ਉਸ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਰਾਮ ਬਾਣੀ ਕਰਕੇ ਉਸ ਵਾਹਿਗੁਰੂ ਨੂੰ ਸਿਮਰਿਆ ਕਰ, ਔਰ ਰਾਮ ਸਿਮਰ ਭਾਈ ਹੇ ਭਾਈ, ਰਾਮ ਜੋ ਵਾਹਿਗੁਰੂ ਪਰਮੇਸ਼ਰ ਹੈ, ਉਸ ਨੂੰ ਰੋਮ ਰੋਮ ਕਰਕੇ ਅੱਠੇ ਪਹਿਰ ਚੇਤੇ ਕਰਿਆ ਕਰ। ਮਨ ਕਰਕੇ, ਤਨ ਕਰਕੇ, ਬਾਣੀ ਕਰਕੇ ਜੋ ਸਿਮਰਨੇ ਯੋਗ ਹੈ ਐਸੇ ਵਾਹਿਗੁਰੂ ਪਰਮੇਸ਼ਰ ਦੇ ਰਾਮ ਦਾ, ਉਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਿਆ ਕਰ।
ਰਾਮ ਨਾਮ ਸਿਮਰਨ ਬਿਨ,
ਜਿਹੜਾ ਰਮੇ ਪਰਮੇਸ਼ਰ ਦੇ ਨਾਮ ਦੇ ਸਿਮਰਨ ਤੋਂ ਬਿਨਾਂ ਹੈ, ਜਿਹੜਾ ਉਹਦੇ ਨਾਮ ਦਾ ਸਿਮਰਨ ਨਹੀਂ ਕਰਦਾ, ਨਾਮ ਨਹੀਂ ਜਪਦਾ ਹੈ,
ਬੂਟ ਤੇ ਅਧਕਾਈ,
ਉਹ ਅਧਕ ਤੋਂ ਅਧਕ ਭਾਵ ਵੱਡੇ ਤੋਂ ਵੱਡੇ ਵੀ ਇਸ ਸੰਸਾਰ ਵਿੱਚ ਡੁੱਬ ਗਏ, ਜਾਂ ਕਾਲ ਰੂਪ ਨਦੀ ਦੇ ਪ੍ਰਵਾਹ ਦੇ ਵਿੱਚ ਉਹ ਡੁੱਬ ਜਾਂਦੇ ਹਨ, ਜਿਹੜੇ ਵੱਡੇ ਤੋਂ ਵੱਡੇ ਵੀ ਸਨ। ਬਾਰਹਿ ਜੋਜਨ ਛਤਰ ਚਲੈ ਥਾ ਦੇਹੀ ਗਿਰਜ ਨਾ ਖਾਈ, ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ, ਕਹਾਂ ਭਇਓ ਦਰ ਬਾਂਧੇ ਹਾਥੀ ਛਿਨਮੈ ਭਈ ਪਰਾਈ। ਰਾਵਣ ਨਾਲੋਂ ਵੱਡਾ ਅਧਕ ਕੌਣ ਸੀ? ਜਿੰਨੀ ਉਹਦੇ ਕੋਲੇ ਵਿਭੂਤੀ ਪਦਾਰਥ ਸੀ, ਇੰਨਾ ਤਾਂ ਅੱਜ ਤੱਕ ਕਿਸੇ ਪਾਸ ਵੀ ਨਹੀਂ ਹੈ, ਨਾ ਕਿਸੇ ਨੂੰ ਪ੍ਰਾਪਤ ਹੋਇਆ। ਇਸ ਕਰਕੇ ਕਬੀਰ ਸਾਹਿਬ ਫਰਮਾਨ ਕਰਦੇ ਆ, ਭਾਈ ਜਿਹੜੇ ਵੱਡੇ ਤੋਂ ਵੱਡੇ ਅਧਕ ਤੋਂ ਅਧਕ ਵੱਡੇ ਤੋਂ ਵੱਡੇ ਵੀ ਸਨ, ਉਹ ਵੀ ਸੰਸਾਰ ਭੌਜਲ ਵਿੱਚ ਵਾਹਿਗੁਰੂ ਦੇ ਨਾਮ ਤੋਂ, ਉਹਦੇ ਸਿਮਰਨ ਕਰਨ ਤੋਂ ਬਿਨਾਂ ਡੁੱਬ ਗਏ।
ਰਹਾਉ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਬਨਤਾ ਸੁਤ ਦੇਹ ਗ੍ਰਹਿ,
ਬਨਤਾ ਘਰ ਵਾਲੀ, ਸੁਤ ਪੁੱਤਰ, ਦੇਹ ਸਰੀਰ, ਗ੍ਰਹਿ ਨਾਮ ਘਰ ਦਾ, ਇਹ ਜਿੰਨੀਆਂ ਵੀ ਵਸਤੂਆਂ ਹਨ,
ਸੰਪਤ ਸੁਖਦਾਈ,
ਸੰਪਤ ਹਾਥੀ ਘੋੜੇ ਮੱਝਾਂ ਗਾਵਾਂ, ਜਿੰਨੀ ਵੀ ਇਹ ਸਾਰੀ ਵਿਭੂਤੀ ਹੈ, ਬੜੀ ਸੁਖ ਦੇਣ ਵਾਲੀ ਮੰਨੀ ਹੈ। ਸੰਸਾਰਕ ਤੌਰ ਤੇ ਇਹ ਸਾਰੀਆਂ ਵਸਤੂਆਂ ਸੁਖਦਾਇਕ ਮੰਨੀਆਂ ਹਨ, ਸੁਖ ਦੇਣ ਵਾਲੀਆਂ ਜਾਣੀਆਂ ਜਾਂਦੀਆਂ ਹਨ।
ਇਨ ਮੈਂ ਕਛ ਨਾਹੇ ਤੇਰੋ,
ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ, ਤੇਰਾ ਸਾਥ ਨਹੀਂ ਦੇਣ ਵਾਲਾ, ਤੇਰੇ ਨਾਲ ਨਿਭਣ ਵਾਲਾ ਨਹੀਂ। ਸਤਿਗੁਰੂ ਫਰਮਾਨ ਕਰਦੇ ਆ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸੋਂ ਸਭ ਲਾਗੇ ਕਿਆ ਦਾਰਾ ਕਿਆ ਮੀਤ। ਇਸ ਸੰਸਾਰ ਦੀ ਪ੍ਰੀਤ ਨਾਸ਼ਵੰਤ ਹੈ, ਕਿਸੇ ਨਾ ਕਿਸੇ ਕਾਰਨ ਕਰਕੇ ਸਾਰੇ ਇੱਕ ਦੂਸਰੇ ਨਾਲ ਕੋਈ ਸੰਬੰਧੀ ਕਰਕੇ ਕੋਈ ਹੋਰ ਕਾਰਨਾਂ ਕਰਕੇ ਜੁੜਿਆ ਹੋਇਆ ਹੈ, ਪਰ ਅੰਤ ਨੂੰ ਕੋਈ ਸਾਥ ਨਹੀਂ ਦੇਣ ਵਾਲਾ। ਇਸ ਕਰਕੇ ਇਹਨਾਂ ਵਿੱਚੋਂ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਵਿੱਚ ਕਬੀਰ ਸਾਹਿਬ ਫਰਮਾਨ ਕਰਦੇ ਹੈ ਕਿ ਇਹ ਮਨੁੱਖ ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਅਖੀਰਲੇ ਸਮੇਂ ਤੱਕ। ਸਾਧ ਸੰਗਤ ਜੀ, ਅਖੀਰਲੇ ਸਮੇਂ ਦੀ ਤਾਂ ਗੱਲ ਹੀ ਛੱਡੋ, ਅੱਜ ਦੇ ਸੰਸਾਰ ਵਿੱਚ ਜਿਹੋ ਜਿਹਾ ਵਰਤਾਵਾ ਵਰਤ ਰਿਹਾ ਪੁੱਤਰ ਮਾਪਿਆਂ ਨੂੰ ਛੱਡ ਕੇ, ਪਤਾ ਨਹੀਂ ਕਦੋਂ ਕਿੱਧਰ ਤੁਰ ਜਾਂਦੇ ਹੈ। ਬਜ਼ੁਰਗਾਂ ਦਾ ਸਨਮਾਨ ਸਤਿਕਾਰ ਅੱਜ ਸਾਡੇ ਵਿੱਚੋਂ ਭੁੱਲਦਾ ਜਾ ਰਿਹਾ, ਸੇਵਾ ਭਾਵਨਾ ਸਾਡੀ ਸਾਡੇ ਵਿੱਚੋਂ ਮੁੱਕਦੀ ਜਾ ਰਹੀ ਹੈ, ਵੱਡਿਆਂ ਦੇ ਸਤਿਕਾਰ ਦੀ ਭਾਵਨਾ ਸਾਡੇ ਵਿੱਚੋਂ ਖਤਮ ਹੁੰਦੀ ਜਾ ਰਹੀ ਹੈ। ਇੰਨੇ ਖੁਦ ਗਰਜ ਇਨਸਾਨ ਅਸੀਂ ਬਣ ਗਏ, ਜੇ ਤਾਂ ਮਤਲਬ ਹੈ ਲੋੜ ਹੈ ਫਿਰ ਤਾਂ ਇੱਕ ਦੂਸਰੇ ਨਾਲ ਵਰਤਦੇ ਹਾਂ, ਮਿਲ ਵਰਤਣ ਰੱਖਦੇ ਹਾਂ, ਅਤੇ ਜੇ ਕੋਈ ਗਰਜ ਨਹੀਂ ਕੋਈ ਲੋੜ ਨਹੀਂ ਫਿਰ ਤੂੰ ਕੌਣ ਮੈਂ ਕੌਣ ਵਾਲੀ ਸਾਡੀ ਹਾਲਤ ਬਣੀ ਹੋਈ ਹੈ। ਐਵੇਂ ਨਹੀਂ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਹੋਵੇ ਸਰਵਣ ਵਿਰਲਾ ਕੋਈ, ਸਰਵਣ ਵਰਗਾ ਭਗਤ ਕੋਈ ਵਿਰਲਾ ਹੋਏਗਾ ਜਿਹਨੇ ਆਪਣੇ ਮਾਂ ਬਾਪ ਦੀ ਸੇਵਾ ਸ਼ਰਧਾ ਔਰ ਵਿਸ਼ਵਾਸ ਨਾਲ, ਨਿਸ਼ਕਾਮਨਾ ਨਾਲ, ਭਾਵਨਾ ਨਾਲ, ਪ੍ਰੇਮ ਨਾਲ ਅਖੀਰਲੇ ਦਮ ਤੱਕ ਕੀਤੀ। ਵਹਿੰਗੀ ਵਿੱਚ ਮਾਂ ਬਾਪ ਨੂੰ ਰੱਖ ਕੇ ਦੁਨੀਆਂ ਵਿੱਚ ਸਾਰੇ ਤੀਰਥਾਂ ਦੀ ਯਾਤਰਾ ਕਰਵਾਈ, ਆਪ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਛਕਣਾ, ਉਹਨਾਂ ਦਾ ਇਸ਼ਨਾਨ ਕਰਕੇ ਕਰਾ ਕੇ ਫੇਰ ਆਪ ਕਰਨਾ, ਉਹਨਾਂ ਨੂੰ ਸਵਾਲ ਕੇ ਫੇਰ ਸੌਣਾ, ਇੰਨੀ ਵੱਡੀ ਸੇਵਾ। ਤਾਂ ਹੀ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ ਹੋਵੇ ਸਰਵਣ ਵਿਰਲਾ ਕੋਈ, ਕੋਈ ਵਿਰਲਾ ਹੀ ਹੈ ਭਾਈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਨ ਮੈਂ ਕਛ ਨਾਹੇ ਤੇਰੋ, ਇਹ ਜਿੰਨੇ ਵੀ ਹੈ ਜਿਨ੍ਹਾਂ ਨੂੰ ਆਪਣੇ ਮੰਨੀ ਬੈਠਾ, ਅੰਤ ਨੂੰ ਇਹਨਾਂ ਵਿੱਚੋਂ ਕੋਈ ਵੀ ਤੇਰਾ ਸਾਥ ਨਹੀਂ ਦੇਣ ਵਾਲਾ, ਜਿਨ੍ਹਾਂ ਨੂੰ ਤੂੰ ਸੁਖਦਾਇਕ ਮੰਨਿਆ ਵੀ ਇਹ ਸਾਰੇ ਸੁਖ ਦੇਣ ਦੇ ਸਾਧਨ ਹੈ, ਸੁਖ ਇਹਨਾਂ ਕੋਲੋਂ ਪ੍ਰਾਪਤ ਹੋਵੇਗਾ, ਪਰ ਇਹ ਤੇਰਾ ਵੱਡਾ ਭੁਲੇਖਾ ਹੈ।
ਕਾਲ ਅਵਧ ਆਈ,
ਤੇਰੀ ਸਰੀਰ ਦੀ ਜਦੋਂ ਅਵਧ ਹੱਦ ਭਾਵ ਉਹ ਤੇਰਾ ਸਮਾਂ, ਕਾਲ ਅਵਧ ਆਈ ਜਦੋਂ ਤੇਰੇ ਸਰੀਰ ਦਾ ਕਾਲ ਸਮਾਂ ਆ ਗਿਆ, ਉਹਦੀ ਹੱਦ ਆ ਗਈ। ਔਰ ਅਵਧ ਦੇ ਅਰਥ ਹੋਰ ਵੀ ਬਹੁਤ ਸੁੰਦਰ ਕੀਤੇ ਗਏ ਹੈ। ਅਵਧ ਨਾਮ ਕੱਟਣ ਦਾ ਹੈ, ਇਹ ਜਿਹੜਾ ਕਾਲ ਦਾ ਸਮਾਂ ਨਾ, ਇਸ ਨੂੰ ਕੋਈ ਕੱਟ ਨਹੀਂ ਸਕਦਾ, ਇਸ ਨੂੰ ਕੋਈ ਰੋਕ ਨਹੀਂ ਸਕਦਾ। ਰਾਵਣ ਨੇ ਵੀ ਧਰਮਰਾਜ ਨੂੰ ਕੈਦ ਕਰਕੇ ਰੱਖਿਆ ਹੋਇਆ ਸੀ, ਪਰ ਕਾਲ ਉਸਦਾ ਵੀ ਆਇਆ, ਉਹਨੂੰ ਵੀ ਰੋਕ ਨਹੀਂ ਸਕਿਆ। ਇਹ ਕੱਟਣ ਤੋਂ ਵੀ ਰਹਿਤ ਹੈ, ਇਹ ਵਧਣ ਤੋਂ ਵੀ ਰਹਿਤ ਹੈ, ਵੱਧ ਨਹੀਂ ਸਕਦੀ। ਔਰ ਜਦੋਂ ਹੱਦ ਆ ਗਈ, ਅਖੀਰਲਾ ਸਮਾਂ ਆ ਗਿਆ, ਫਿਰ ਕੋਈ ਵੀ ਤੇਰੇ ਉਸ ਅੰਤਲੇ ਸਮੇਂ ਨੂੰ ਰੋਕ ਨਹੀਂ ਸਕੇਗਾ। ਇਸ ਕਰਕੇ ਜਦੋਂ ਤੇਰਾ ਅਖੀਰਲਾ ਸਮਾਂ ਆ ਗਿਆ ਤਾਂ ਕਾਲ ਨੇ ਤੇਰਾ ਵੱਧ ਕਰ ਹੀ ਲੈਣਾ, ਤੈਨੂੰ ਨਾਸ਼ ਕਰ ਹੀ ਦੇਣਾ। ਇਸ ਕਰਕੇ ਆਪਣੇ ਉਸ ਅੰਤਲੇ ਸਮੇਂ ਨੂੰ ਯਾਦ ਕਰਕੇ, ਠੀਕ ਹੈ ਸੰਸਾਰ ਵਿੱਚ ਇਹ ਵਸਤੂਆਂ ਸੁਖਦਾਇਕ ਮੰਨੀਆਂ, ਪਰ ਜੀਵਨ ਨੂੰ ਅਸਲ ਸੁਖਦਾਇਕ ਕਰਨ ਵਾਲਾ, ਸੁਖ ਦੇਣ ਵਾਲਾ ਉਹ ਜਿਹੜਾ ਰਵੇਂ ਪਰਮੇਸ਼ਰ ਦਾ ਨਾਮ ਹੈ ਭਾਈ, ਉਹਦਾ ਸਿਮਰਨ ਕਰ, ਫਿਰ ਉਹ ਅੰਤ ਦਾ ਸਮਾਂ ਵੀ ਤੇਰਾ ਸੁਖੈਨ ਹੋ ਜਾਏਗਾ। ਅੰਤ ਨੂੰ
ਅਜਾ ਮਲ ਗਜ ਗਨਕਾ,
ਵੇਖ ਕਿੱਡੇ ਕਿੱਡੇ ਪਾਪੀਆਂ ਨੇ ਉਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ। ਅਜਾਮਲ ਕਿੱਡਾ ਵੱਡਾ ਪਾਪੀ ਮੰਨਿਆ ਜਾਂਦਾ। ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਜਾਂ ਗਤ ਕੋ ਜੋ ਗੀਸਰ ਬਾਂਛਿਤ ਸੋ ਗਤ ਛਿਨ ਮਹਿ ਪਾਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਿ ਅੰਤ ਦੇ ਸਮੇਂ ਪਰਮੇਸ਼ਰ ਚੇਤੇ ਆਇਆ ਤਾਂ ਅਜਾਮਲ ਕਿੱਡਾ ਵੱਡਾ ਪਾਪੀ ਸੀ। ਵੇਸਵਾ ਤੋਂ 6 ਪੁੱਤਰ ਪੈਦਾ ਕੀਤੇ ਔਰ ਸਿਰੇ ਦਾ ਚੋਟੀ ਦਾ ਵਿਦਵਾਨ, ਪਰ ਕੁਸੰਗਤ ਕਰਕੇ ਵੇਸਵਾ ਦੁਆਰੇ ਜਾਣ ਲੱਗ ਪਿਆ। ਔਰ ਵੇਸਵਾ ਤੋਂ 6 ਪੁੱਤਰ ਪੈਦਾ ਕੀਤੇ, 7ਵੇਂ ਪੁੱਤਰ ਦਾ ਨਾਮ ਨਾਰਾਇਣ ਰੱਖਿਆ। ਅਖੀਰਲੇ ਸਮੇਂ ਉਹ ਨਾਰਾਇਣ ਤੋਂ ਪਰਮੇਸ਼ਰ ਦੀ ਯਾਦ ਆ ਗਈ ਤਾਂ ਵਾਹਿਗੁਰੂ ਨੇ ਏਡੇ ਵੱਡੇ ਪਾਪੀ ਨੂੰ ਵੀ ਇੱਕ ਖਿੰਨ ਵਿੱਚ ਮੁਕਤ ਕਰ ਦਿੱਤਾ। ਇਸੇ ਤਰ੍ਹਾਂ ਗੱਜ ਹਾਥੀ ਦੇਵ ਗੰਧਰਵ ਦੇ 2 ਪੁੱਤਰ ਸਨ। ਜਿਹੜਾ ਵੱਡਾ ਸੀ ਉਹ ਹਾਥੀ ਔਰ ਛੋਟਾ ਤੰਦੂਆ। ਕਾਰਨ ਕੀ ਸਾਧ ਸੰਗਤ ਜੀ, ਵੱਡੇ ਪੁੱਤਰ ਨੇ ਆਪਣੇ ਛੋਟੇ ਭਰਾ ਦਾ ਸਾਰੀ ਸੰਪਤੀ ਵਿਭੂਤੀ ਕਾਰੋਬਾਰ ਉਸ ਦਾ ਹਿੱਸਾ ਨਾ ਦਿੱਤਾ। ਉਸ ਦਾ ਬਣਦਾ ਜੋ ਹਿੱਸਾ ਸੀ, ਦੇਣਾ ਬਣਦਾ ਸੀ, ਉਹ ਨਾ ਦਿੱਤਾ, ਆਪ ਹੀ ਸਾਰਾ ਰੱਖ ਲਿਆ, ਜ਼ਬਤ ਕਰ ਲਿਆ। ਛੋਟੇ ਪੁੱਤਰ ਨੇ ਕਿਹਾ, ਚੰਗਾ ਤੂੰ ਵੀ ਲੰਮੀ ਉਮਰ ਭੋਗ ਕੇ ਇਹਨਾਂ ਪਦਾਰਥਾਂ ਦਾ ਸੁੱਖ ਨਾ ਮਾਣ ਸਕੇ, ਮਰ ਕੇ ਹਾਥੀ ਦੀ ਜੂਨ ਪਵੇ। ਔਰ ਜਿਹੜਾ ਵੱਡਾ ਸੀ ਉਹ ਕਹਿਣ ਲੱਗਾ, ਚੰਗਾ ਤੂੰ ਤੰਦੂਆ ਬਣੇ। ਉਹ ਕਹਿਣ ਲੱਗਾ, ਬਣਾਂਗਾ ਜ਼ਰੂਰ, ਪਰ ਤੈਨੂੰ ਹੀ ਪਕੜਾਂਗਾ, ਤੇਰੇ ਅੰਤ ਦਾ ਕਾਰਨ ਬਣਨ ਦਾ ਯਤਨ ਕਰਾਂਗਾ। ਇਹ ਦੋਨੋਂ ਹੀ ਸਾਧ ਸੰਗਤ ਜੀ ਮਰ ਕੇ ਉਹ ਹਾਥੀ ਬਣਿਆ, ਉਹ ਤੰਦੂਆ ਬਣਿਆ। ਹਰੀਹਰ ਖੇਤਰ ਦੇ ਉੱਤੇ ਜਦੋਂ ਹਾਥੀ ਪੀਣ ਗਿਆ ਪਾਣੀ ਨਦੀ ਦੇ ਵਿੱਚ, ਤੰਦੂਏ ਨੇ ਪਕੜ ਲਿਆ। ਉਸ ਸਮੇਂ ਹਾਥੀ ਨੇ ਪੁਕਾਰ ਕੀਤੀ, ਫਰਿਆਦ ਕੀਤੀ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਇਸ ਬਾਰੇ ਬੜਾ ਸੁੰਦਰ ਜ਼ਿਕਰ ਕੀਤਾ। ਕਰ ਧਰੇ ਚੱਕਰ ਬੈਕੁੰਠ ਤੇ ਆਏ, ਗੱਜ ਹਸਤੀ ਕੇ ਪ੍ਰਾਣ ਉਬਾਰੀਏ ਲਏ, ਬਚਾ ਲਿਆ। ਇਉਂ ਭਾਈ ਜਿਹੜੇ ਐਸੇ ਪਤਤ ਗਰਾਵਟ ਵਾਲੇ ਕਰਮ ਕਰਨ ਵਾਲੇ ਸਨ, ਲੋਭੀ ਸਨ, ਜਦੋਂ ਪਰਮੇਸ਼ਰ ਨੂੰ ਚੇਤੇ ਕੀਤਾ ਤਾਂ ਉਹਨਾਂ ਦੀ ਸਹਾਇਤਾ ਕੀਤੀ। ਔਰ ਗਨਕਾ ਵੇਸਵਾ ਉਸ ਨੂੰ ਵੀ ਸੱਚੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਲੈਣੇ ਕਰਕੇ
ਪਤਤ ਕਰਮ ਕੀਨੇ,
ਜਿਨ੍ਹਾਂ ਨੇ ਪਤਤ ਪਾਪੀਆਂ ਵਾਲੇ ਕਰਮ ਕੀਤੇ, ਗਰਾਵਟ ਵਾਲੇ ਕਰਮ ਆਪਣੇ ਜੀਵਨ ਦੇ ਵਿੱਚ ਕੀਤੇ ਹਮੇਸ਼ਾ,
ਤੇ ਉਹ ਉਤਰ ਪਾਰ ਪਰੇ,
ਉਹ ਵੀ ਸੰਸਾਰ ਭੌਜਲ ਤੋਂ ਪਾਰ ਹੋ ਗਏ। ਸੰਸਾਰ ਭੌਜਲ ਵਿੱਚ ਉਤਰੇ ਆਏ, ਪਰ ਇਹ ਸੰਸਾਰ ਭੌਜਲ ਤੋਂ ਮੁਕਤੀ ਦੇ ਪਾਰਲੇ ਕਿਨਾਰੇ ਦੀ, ਉਹਨਾਂ ਨੂੰ ਪਾਰਲੇ ਕਿਨਾਰੇ ਮੁਕਤੀ ਦਾ ਕਿਨਾਰਾ ਪ੍ਰਾਪਤ ਹੋ ਗਿਆ।
ਰਾਮ ਨਾਮ ਲੀਨੇ,
ਰਮੇ ਵਾਹਿਗੁਰੂ ਦਾ ਨਾਮ ਲੈਣ ਕਰਕੇ ਉਹਨਾਂ ਨੂੰ ਵੀ ਨਾਮ ਨੇ ਮੁਕਤ ਕਰਤਾ, ਏਡੇ ਵੱਡੇ ਪਾਪੀਆਂ ਦਾ ਵੀ ਉਧਾਰ ਕਰ ਦਿੱਤਾ ਹੈ।
ਸੂਕਰ ਕੂਕਰ ਜੋਨ ਭ੍ਰਮੇ,
ਬਾਰ ਬਾਰ ਆਪਾਂ ਨੂੰ ਯਾਦ ਕਰਾ ਰਹੇ ਹੈ ਕਿ ਇਹ ਮਨੁੱਖ ਤੂੰ 84 ਲੱਖ ਜੂਨਾਂ ਦੇ ਵਿੱਚ ਭਟਕਦਾ ਆਇਆ, ਸੂਰਾਂ ਦੀ ਜੂਨ ਤੂੰ ਭੋਗੀ ਹੈ, ਕੂਕਰ ਕੁੱਤਿਆਂ ਦੀ ਜੂਨ ਵਿੱਚ ਵੀ ਤੂੰ ਪਿਆ ਰਿਹਾ। ਗੁਰਬਾਣੀ ਵਿੱਚ ਸਤਿਗੁਰੂ ਫਰਮਾਨ ਕਰਦੇ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਸੂਕਰ ਸੂਰ ਬਣਿਆ, ਕਿਉਂ ਬਣਿਆ? ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਰ ਜੋਨ ਬਲਬਲ ਅਵਤਰੈ। ਇਉਂ ਸੂਰਾਂ ਦੀ ਜੂਨ ਦੇ ਵਿੱਚ ਪਿਆ। ਕੂਕਰ ਕੁੱਤਾ ਬਣ ਕੇ ਕੁਰੰਗ ਖਾਂਦਾ ਰਿਹਾ, ਔਰ ਇੱਧਰ ਲੋਭ ਦੇ ਵਸੀਭੂਤ ਹੋ ਕੇ ਲਾਲਚ ਦੇ ਵਿੱਚ ਵਸ ਆ, ਲਾਲਚ ਦੇ ਵਿੱਚ ਆ ਕਰਕੇ ਲੋਕਾਂ ਦਾ ਧਨ ਅਤੇ ਪਦਾਰਥਾਂ ਨੂੰ ਖਾਂਦਾ ਰਿਹਾ। ਇਸ ਕਰਕੇ ਇਹਨਾਂ ਜੂਨਾਂ ਦੇ ਵਿੱਚ ਤੈਨੂੰ ਪੈਣਾ ਪਿਆ। ਸੂਕਰ ਕੂਕਰ ਜੋਨ ਭਰਮੇ, ਬਾਰ ਬਾਰ
ਭਰਮ ਦਾ ਆਉਂਦਾ ਰਿਹਾ, ਇਹਨਾਂ ਜੂਨਾਂ ਨੂੰ ਤੂੰ ਭੋਗਿਆ
ਤਉ ਲਾਜ ਨਾ ਆਈ,
ਤਾਂ ਵੀ ਤੈਨੂੰ ਲੱਜਿਆ ਨਹੀਂ ਆਈ। ਉਹ ਪਸ਼ੂਆਂ ਵਾਲਾ ਤੇਰਾ ਅਜੇ ਤੱਕ ਸੁਭਾਅ ਨਹੀਂ ਗਿਆ ਅੰਦਰੋਂ, ਜੋ ਪਿਛਲੀਆਂ ਜੂਨਾਂ ਦੇ ਵਿੱਚ ਪਾਪ ਕਰਮ ਕੀਤੇ ਉਹਨਾਂ ਦਾ ਅਸਰ ਅੱਜ ਵੀ ਹੈ। ਕੁੱਤੇ ਵਰਗਾ ਲੋਭ ਤੇਰੇ ਅੰਦਰ ਹੈ ਔਰ ਇਸੇ ਤਰ੍ਹਾਂ ਸੂਰ ਵਰਗਾ ਤੇਰਾ ਸੁਭਾਅ ਬਣ ਚੁੱਕਾ, ਸੰਬੰਧੀਆਂ ਦੇ ਮੋਹ ਦੇ ਵਿੱਚ ਜਕੜਿਆ ਹੋਇਆ ਹੈ। ਉਹ ਤੇਰੀਆਂ ਆਦਤਾਂ ਨਹੀਂ ਅਜੇ ਤੱਕ ਗਈਆਂ, ਇਸ ਕਰਕੇ ਤਾਂ ਇਹ ਵਾਰ ਵਾਰ ਸਤਿਗੁਰੂ ਸਾਨੂੰ ਯਾਦ ਕਰਾਉਂਦੇ ਆ ਕਿ ਤੈਨੂੰ ਲੱਜਿਆ ਨਹੀਂ ਆਈ, ਤੂੰ ਅਜੇ ਵੀ ਇੰਨੀ ਅਮੋਲਕ ਦੁਰਲੱਭ ਮਨੁੱਖਾਂ ਦੇਹ ਨੂੰ ਪ੍ਰਾਪਤ ਕਰਕੇ ਪਸ਼ੂਆਂ ਵਾਲੇ ਕਰਮ ਕਰ ਰਹੇ ਹਾਂ। ਕਰਨਾ ਤਾਂ ਤੈਨੂੰ ਚਾਹੀਦਾ ਸੀ ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰਮੇਸ਼ਰ ਦਾ ਨਾਮ ਜਪੇ, ਸੰਗਤ ਕਰੇ, ਆਪਣੇ ਮਨੁੱਖਾਂ ਜੀਵਨ ਨੂੰ ਸਵਾਰ ਲਵੇਂ, ਪਰ ਫਿਰ ਵੀ ਤੂੰ ਰਾਮ ਦਾ ਨਾਮ ਨਹੀਂ ਲੈਂਦਾ, ਫਿਰ ਵੀ ਤੈਨੂੰ ਲੱਜਿਆ ਨਹੀਂ ਆਉਂਦੀ ਥੋੜ੍ਹੀ ਜਿੰਨੀ ਵੀ, ਕਿ ਇਹਨਾਂ ਜੂਨਾਂ ਦੇ ਵਿੱਚ ਪੈਂਦਾ ਹੋਇਆ ਤੈਨੂੰ ਫਿਰ ਕਿਤੇ ਜਾ ਕੇ ਐਸਾ ਮਨੁੱਖਾ ਤਨ ਅਮੋਲਕ ਇਹ ਦੇਹ ਮਿਲੀ ਹੈ। 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਮਨੁੱਖਾਂ ਵਾਲੇ ਕਰਮ, ਨਾਮ ਜਪਣਾ, ਸਤਸੰਗਤ ਕਰਨੀ, ਸੇਵਾ ਕਰਨੀ, ਧਰਮ ਦੀ ਕਿਰਤ ਕਰਕੇ ਦਸਵੰਧ ਪਰ ਉਪਕਾਰ, ਇਹ ਮਨੁੱਖਾਂ ਤਨ ਨੂੰ ਪ੍ਰਾਪਤ ਕਰਨੇ ਜੋ ਕਰਮ ਸਨ ਉਹ ਤਾਂ ਕੀਤੇ ਨਹੀਂ ਹਨ, ਇਸ ਕਰਕੇ ਅਜੇ ਵੀ ਤੈਨੂੰ ਪਸ਼ੂਆਂ ਵਾਲੇ ਮਾੜੇ ਕਰਮ ਕਰਨ ਤੋਂ ਲੱਜਿਆ ਨਹੀਂ ਆਉਂਦੀ। ਬੜਾ ਬੇਪਰਵਾਹ ਹੋ ਕੇ ਮਾੜੇ ਕਰਮਾਂ ਦੇ ਵਿੱਚ ਜੀਵ ਲੱਗਾ ਹੋਇਆ ਹੈ।
ਰਾਮ ਨਾਮ ਛੱਡ ਅੰਮ੍ਰਿਤ,
ਅੰਮ੍ਰਿਤ ਰੂਪ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ
ਕਾਹੇ ਵਿਖ ਖਾਈ,
ਕਿਉਂ ਕਿਉਂ ਵੇਹ ਰੂਪ ਪਦਾਰਥਾਂ ਨੂੰ। ਦੇਖੋ ਕਿੰਨਾ ਸੁੰਦਰ ਮਨੁੱਖਾ ਤਨ ਮਿਲਿਆ, 36 ਪ੍ਰਕਾਰ ਦੇ ਭੋਜਨ ਮਿਲੇ ਆ ਖਾਣ ਵਾਸਤੇ, ਪਰ ਮਨੁੱਖ ਵਿਓ ਵਿਖ ਰੂਪ ਕੀ ਹੈ, ਤੰਬਾਕੂ ਪੀਂਦਾ, ਸ਼ਰਾਬਾਂ ਪੀਂਦਾ, ਨਸ਼ਿਆਂ ਦੇ ਸੇਵਨ ਕਰਦਾ। ਅੱਜ ਕਿੰਨੀ ਤਰਸਯੋਗ ਹਾਲਤ ਸਾਡੀ ਜਵਾਨੀ ਦੀ ਇਸ ਪੰਜਾਬ ਦੀ ਧਰਤੀ 'ਤੇ ਬਣ ਗਈ ਹੈ ਕਿ ਇੰਨੇ ਨਸ਼ੇ ਸਾਨੂੰ ਲੱਗ ਗਏ ਹੈ ਕਿ ਨਸ਼ਿਆਂ ਤੋਂ ਬਚਣ ਲਈ ਅਸੀਂ ਜਾਂ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਅਸੀਂ ਉਪਰਾਲੇ ਨਹੀਂ ਕਰ ਪਾਏ। ਅਜੇ ਵੀ ਸੰਭਾਲਣ ਦਾ ਸਮਾਂ ਹੈ, ਆਪਣੇ ਬੱਚਿਆਂ ਨੂੰ ਆਪਾਂ ਸੰਭਾਲੀਏ, ਫਰਜ਼ ਆਪਣਾ ਬਣਦਾ, ਆਪਾਂ ਮਿਹਨਤ ਕਰੀਏ ਕਿ ਸਾਡੇ ਬੱਚੇ ਤੰਬਾਕੂ ਨਾ ਪੀਣ। ਕਿੱਥੋਂ ਤੱਕ ਦੇ ਭੈੜੇ ਤੋਂ ਭੈੜੇ ਨਸ਼ੇ ਲੱਗ ਗਏ ਹੈ। ਰਹਿਤਨਾਮਿਆਂ ਦੇ ਵਿੱਚ ਬਚਨ ਆਉਂਦੇ ਆ, ਹੁੱਕਾ ਹਜਾਮਤ ਹਲਾਲੋ ਹਰਾਮ, ਬਾਰਿਸ਼ੇ ਹਿਨਾ ਕਰਦ ਰੂਸਿਆ ਫਾਮ। ਇਸੇ ਤਰ੍ਹਾਂ ਬੜੇ ਸੁੰਦਰ ਬਚਨ ਆਉਂਦੇ ਹੈ ਕਿ ਜੀਵਨ ਦੇ ਵਿੱਚ ਗੁਰੂ ਕੇ ਸਿੱਖ ਨੇ ਇਹਨਾਂ ਨਸ਼ਿਆਂ ਤੋਂ ਹਮੇਸ਼ਾ ਬਚ ਕੇ ਰਹਿਣਾ, ਇਹਨਾਂ ਵੱਲ ਵੇਖਣਾ ਵੀ ਨਹੀਂ। ਕੁੱਠਾ ਹੁੱਕਾ ਚਰਸ ਤੰਬਾਕੂ, ਗਾਂਜਾ ਟੋਪੀ ਤਾੜੀ ਖਾਕੂ, ਇਨਕੀ ਔਰ ਨਾ ਕਬਹੂ ਦੇਖੈ, ਰਹਿਤਵਾਨ ਸੋ ਸਿੰਘ ਵਸਿੱਖੈ। ਇਸ ਕਰਕੇ ਮਾਸ ਖਾਣਾ, ਹੁੱਕਾ ਪੀਣਾ ਔਰ ਚਰਸ ਪੀਣਾ, ਗਾਂਜਾ ਪੀਣਾ, ਇਹ ਜਿੰਨੇ ਨਸ਼ੇ ਆ ਸਾਰਿਆਂ ਦਾ ਜ਼ਿਕਰ ਆਇਆ, ਇਹਨਾਂ ਦਾ ਪ੍ਰਯੋਗ ਕਰਨਾ ਤਾਂ ਇੱਕ ਪਾਸੇ, ਇਹਨਾਂ ਵੱਲ ਵੇਖਣਾ ਵੀ ਨਹੀਂ ਕਦੇ, ਇਹਨਾਂ ਵੱਲ ਨਿਗਾਹ ਵੀ ਨਹੀਂ ਜਾਣਦੇ। ਸਤਸੰਗ ਜੀ, ਅੱਜ ਸਾਡੀ ਬੜੀ ਤਰਸਯੋਗ ਹਾਲਤ ਹੈ, ਆਪਾਂ ਸਾਰੇ ਹਰ ਸਿੱਖ ਮਾਈ ਭਾਈ, ਇਹ ਨਹੀਂ ਕਿ ਆਪਾਂ ਦੂਸਰਿਆਂ 'ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਆਪਣੀ ਜ਼ਿੰਮੇਵਾਰੀ ਦੂਜਿਆਂ 'ਤੇ ਪਾ ਕੇ ਦੂਜਿਆਂ ਨੂੰ ਭੰਡਣ ਵਿੱਚ ਲੱਗੇ ਹੋਏ ਹਾਂ ਕਿ ਇਹ ਸੰਸਥਾ ਨੇ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ, ਇਹਨਾਂ ਨੇ ਆਹ ਨਹੀਂ ਕੀਤਾ। ਨਹੀਂ ਭਾਈ, ਇਹ ਸਾਡਾ ਵੀ ਕੋਈ ਫਰਜ਼ ਹੈ, ਸਾਡੇ ਮਾਂ ਬਾਪ ਨੇ, ਸਾਡੇ ਪਰਿਵਾਰਾਂ ਨੇ, ਸਾਡੇ ਬਜ਼ੁਰਗਾਂ ਨੇ ਸਾਨੂੰ ਬੜੀ ਨੇਕ ਚੰਗੀ ਸਿੱਖਿਆ ਦੇ ਕੇ ਸਾਨੂੰ ਗੁਰਸਿੱਖੀ ਗੁਰਮਤ ਨਾਲ ਔਰ ਨਸ਼ਿਆਂ ਤੋਂ ਰਹਿਤ ਜੀਵਨ ਜਿਉਣ ਦਾ ਸਾਡੇ ਲਈ ਕਿੰਨੀਆਂ ਮਿਹਨਤਾਂ ਮਸ਼ਕਤਾਂ ਕੀਤੀਆਂ, ਸਾਡੇ ਲਈ ਪੂਰਨੇ ਪਾਏ ਗੁਰੂ ਸਾਹਿਬਾਨਾਂ ਨੇ, ਸਾਡੇ ਉੱਤੇ ਕਿੰਨੇ ਮਹਾਨ ਉਪਕਾਰ ਅਤੇ ਪਰਉਪਕਾਰ ਕੀਤੇ ਹੈ। ਇਸ ਲਈ ਜਿਵੇਂ ਉਹਨਾਂ ਨੇ ਸਾਨੂੰ ਇਹਨਾਂ ਬੁਰੀਆਂ ਆਦਤਾਂ ਤੋਂ ਰੋਕ ਕੇ ਬਚਾਇਆ, ਅਸੀਂ ਵੀ ਆਪਣੇ ਬੱਚਿਆਂ ਨੂੰ, ਆਪਣੀਆਂ ਪੀੜ੍ਹੀਆਂ ਨੂੰ ਨਸ਼ਿਆਂ ਵਿੱਚ ਗਲਤਾਨ ਹੋਣ ਤੋਂ ਬਚਾਈਏ। ਉਹਨਾਂ ਨੂੰ ਜਿਹੜੀ ਇਹ ਭੈੜੀ ਵਾਦੀ ਪੈ ਗਈ, ਅੱਜ ਦੇਖੋ ਧੜਾ ਧੜ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ। ਕੱਲ੍ਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਵੀ ਸਮੁੱਚੇ ਪੰਥ ਨੂੰ ਔਰ ਖਾਸ ਕਰਕੇ ਪੰਜਾਬ ਵਾਸੀਆਂ ਨੂੰ, ਸਿੱਖ ਸੰਗਤਾਂ ਨੂੰ, ਸਿੱਖ ਕੌਮ ਨੂੰ ਦਰਦ ਭਰੀ ਅਪੀਲ ਕੀਤੀ ਹੈ ਕਿ ਭਾਈ ਆਪਣੀ ਜਵਾਨੀ ਨੂੰ ਨਸ਼ਿਆਂ ਦੇ ਵਹਿਣ ਵਿੱਚ ਵਹਿਣ ਤੋਂ ਬਚਾ ਲਈਏ, ਰੋਕ ਲਈਏ, ਸਾਡਾ ਇਹ ਫਰਜ਼ ਹੈ। ਇਸ ਕਰਕੇ ਭਾਈ ਹਰ ਸਿੱਖ ਇਹ ਪ੍ਰਣ ਕਰੇ, ਇਹ ਉੱਦਮ ਕਰੇ, ਇਹ ਫੈਸਲਾ ਕਰੇ ਕਿ ਮੈਂ ਇੱਕ ਇੱਕ ਦਾ ਨਸ਼ਾ ਛਡਾ ਕੇ ਉਹਦਾ ਜੀਵਨ ਵਧੀਆ ਜੀਵਨ ਬਣਾਉਣ ਲਈ ਆਪਣੇ ਵੱਲੋਂ ਯੋਗਦਾਨ ਪਾਵਾਂਗਾ। ਜੇ ਆਪਾਂ ਇਸ ਤਰ੍ਹਾਂ ਲੱਕ ਬੰਨ੍ਹ ਕੇ ਤੁਰ ਪਈਏ ਤਾਂ ਇਸ ਖਾਲਸੇ ਦੀ ਸਰਜਮੀ ਦੇ ਉੱਤੇ ਇੱਕ ਵੀ ਬੰਦਾ ਨਸ਼ੇ ਖਾਣ ਵਾਲਾ ਨਹੀਂ ਰਹੇਗਾ। ਸਾਰੇ ਗੁਰਮਤਿ ਦੇ ਦਾਇਰੇ ਵਿੱਚ ਆ ਕੇ ਆਪਣਾ ਜੀਵਨ ਬੜਾ ਸੁੰਦਰ ਗੁਰਮੁਖਾਂ ਵਾਲਾ ਜੀਵਨ ਜਿਉਣਗੇ। ਅਸੀਂ ਤਾਂ ਦੁਨੀਆ ਲਈ ਪ੍ਰੇਰਨਾ ਸਰੋਤ ਸਾਂ, ਪਰ ਅੱਜ ਸਾਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ। ਕਾਹੇ ਵਿਖ ਆਏ, ਕਿਉਂ ਵਿਉਹ ਰੂਪ ਨਸ਼ਿਆਂ ਨੂੰ ਖਾ ਖਾ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਹਾਂ। ਇਸੇ ਤਰ੍ਹਾਂ ਰਾਮ ਦੇ ਨਾਮ ਨੂੰ ਛੱਡ ਕੇ ਵਿਸ਼ਿਆਂ ਰੂਪ ਵਿਉਹ ਨੂੰ, ਜ਼ਹਿਰ ਨੂੰ ਇਹ ਮਨੁੱਖ ਕਿਉਂ ਖਾਣ ਲੱਗਾ ਹੋਇਆ? ਇਹਦੇ ਖਾਣ ਨਾਲ ਤਾਂ ਤੇਰਾ ਜੀਵਨ ਇਸ ਲੋਕ ਵਿੱਚ ਵੀ ਔਰ ਪ੍ਰਲੋਕ ਦੇ ਵਿੱਚ ਵੀ ਨਿਸਫਲ ਚੱਲਿਆ ਜਾਏਗਾ। ਇਸ ਕਰਕੇ ਖਾਣੇ ਯੋਗ ਪਰਮੇਸ਼ਰ ਦਾ, ਧਾਰਨ ਕਰਨੇ ਯੋਗ ਵਾਹਿਗੁਰੂ ਦਾ ਨਾਮ ਹੈ। ਇਸ ਕਰਕੇ ਉਸ ਨੂੰ ਧਾਰਨ ਕਰ।
ਤਜ ਭਰਮ ਕਰਮ ਵਿਧ ਨਖੇਦ,
ਜਿਹੜੇ ਵਿਧ ਨਖੇਦ ਵਾਲੇ ਕਰਮ ਹੈ ਇਹਨਾਂ ਦੇ ਭਰਮ ਨੂੰ ਜੀਵਨ ਵਿੱਚੋਂ ਤਿਆਗ ਦੇ। ਵਿਧੀ ਔਰ ਨਖੇਦ ਪੱਖ, ਵਿਧੀ ਦਾ ਅਰਥ ਹੁੰਦਾ ਸਹੀ, ਨਖੇਦ ਦਾ ਅਰਥ ਹੁੰਦਾ ਵਿਧ ਤਾਂ ਭਾਵ ਕਰਨ ਯੋਗ, ਨਖੇਦ ਦਾ ਭਾਵ ਹੈ ਨਾ ਕਰਨ ਯੋਗ। ਜਿਹੜੇ ਕਰਮ ਕਰਨੇ ਹੈ, ਜਾਂ ਇਉਂ ਕਹਿ ਲਓ ਜਿਵੇਂ ਗੁਰਬਾਣੀ ਵਿੱਚ ਆਇਆ, ਤਜ ਬਾਵੇ ਦਾਹਨੇ ਬਿਕਾਰਾ ਹਰ ਪਦ ਦ੍ਰਿੜ ਕਰ ਰਹੀ ਹੈ। ਦੋ ਤਰ੍ਹਾਂ ਦੇ ਕਰਮ ਹੈ, ਇੱਕ ਪੁੰਨ ਹੈ ਇੱਕ ਪਾਪ ਹੈ। ਧਾਰਮਿਕ ਗ੍ਰੰਥਾਂ ਵਿੱਚ ਜ਼ਿਕਰ ਆਇਆ ਜਿਹੜੇ ਪੁੰਨ ਕਰਮ ਹੈ ਸੱਜੇ ਹੱਥ ਔਰ ਪਾਪ ਕਰਮ ਹੈ ਖੱਬੇ ਹੱਥ, ਇਹਨਾਂ ਦੋਨਾਂ ਨੂੰ ਤਿਆਗਣਾ। ਪੁੰਨ ਸੋਨੇ ਦੀਆਂ ਬੇੜੀਆਂ, ਪਾਪ ਜਿਹੜੇ ਲੋਹੇ ਦੀਆਂ ਬੇੜੀਆਂ, ਬੇੜੀਆਂ ਤਾਂ ਬੇੜੀਆਂ ਹੀ ਹੈ, ਇਸ ਕਰਕੇ ਇਹਨਾਂ ਦਾ ਤਿਆਗ। ਨਖੇਦ ਮਾੜੇ ਪਾਪ ਕਰਮਾਂ ਨੂੰ ਤਿਆਗ ਕੇ ਜਿਹੜੇ ਵਿਧ ਸਹੀ ਕਰਮ ਕਰਨ ਦੀ ਗੁਰੂ ਨੇ ਆਗਿਆ ਕੀਤੀ ਹੈ ਉਹਨਾਂ ਨੂੰ ਕਰਨਾ ਕਰ। ਔਰ ਮਨ ਦੇ ਵਿੱਚੋਂ ਜਿੰਨਾ ਵੀ ਭਰਮ ਹੈ ਇਹ ਸਾਰੇ ਨੂੰ ਤਿਆਗ ਦੇਣਾ ਕਰ।
ਰਾਮ ਨਾਮ ਲੇਹੀ,
ਰਮੇ ਵਾਹਿਗੁਰੂ ਦਾ ਨਾਮ ਲੈਣਾ ਕਰ ਹਮੇਸ਼ਾ।
ਗੁਰ ਪ੍ਰਸਾਦ ਜਨ ਕਬੀਰ,
ਇਹ ਭਰਮ ਤਿਆਗ ਦੇ ਮਨ ਦੇ ਵਿੱਚੋਂ ਕਿ ਮੈਂ ਮੁਕਤ ਨਹੀਂ ਹੋਵਾਂਗਾ। ਜੇ ਵਾਹਿਗੁਰੂ ਦਾ ਨਾਮ ਜਪੇਗਾ, ਨਾਮ ਲਵੇਗਾ ਨਾ, ਤਾਂ ਜ਼ਰੂਰ ਵਾਹਿਗੁਰੂ ਦਾ ਨਾਮ ਤੇਰੀ ਇਸ ਲੋਕ ਵਿੱਚ ਵੀ ਪ੍ਰਲੋਕ ਵਿੱਚ ਵੀ ਰੱਖਿਆ ਕਰੇਗਾ। ਗੁਰਪ੍ਰਸਾਦ ਜਨ ਕਬੀਰ, ਕਬੀਰ ਸਾਹਿਬ ਦਾਸਾ ਭਾਵ ਧਾਰ ਕੇ ਕਹਿੰਦੇ ਹੈ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ।
ਰਾਮ ਕਰ ਸਨੇਹੀ,
ਰਵੇ ਵਾਹਿਗੁਰੂ ਦੇ ਨਾਲ ਸਨੇਹ ਪਿਆਰ ਪਾ। ਪਿਆਰ ਪਾਉਣ ਦਾ ਇੱਕੋ ਇੱਕ ਢੰਗ ਤਰੀਕਾ ਕਿ ਨਾਮ ਜਪਿਆ ਕਰ, ਸਤ ਸੰਗਤ ਕਰਿਆ ਕਰ। ਜੇ ਨਾਮ ਜਪੇਗਾ, ਬਾਣੀ ਪੜ੍ਹੇਗਾ, ਤਾਂ ਰਾਮ ਵਾਹਿਗੁਰੂ ਦੇ ਨਾਲ ਵੀ ਤੇਰਾ ਸਨੇਹ ਪ੍ਰੇਮ ਪੈ ਜਾਏਗਾ। ਜਦੋਂ ਵਾਹਿਗੁਰੂ ਦੇ ਨਾਲ ਪ੍ਰੇਮ ਪੈ ਗਿਆ ਤਾਂ ਲੋਕ ਪ੍ਰਲੋਕ ਦੇ ਵਿੱਚ ਵਾਹਿਗੁਰੂ ਤੇਰੀ ਸਹਾਇਤਾ ਕਰੇਗਾ। ਔਰ ਗੁਰਾਂ ਦੁਆਰਾ ਸਤਿਗੁਰਾਂ ਦੇ ਦਰ ਤੋਂ ਉਸ ਨਾਮ ਦੀ ਪ੍ਰਾਪਤੀ ਕਰ। ਸਾਨੂੰ ਹੁਕਮ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਰ ਮਾਈ ਭਾਈ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਅੰਮ੍ਰਿਤ ਛਕ ਕੇ ਫਿਰ ਪੰਜ ਪਿਆਰੇ ਮੂਲ ਮੰਤਰ ਵਾਹਿਗੁਰੂ ਮੰਤਰ ਨਾਮ ਦੀ ਦਾਤ ਬਖਸ਼ਦੇ ਹੈ। ਉਸ ਨਾਮ ਦਾ ਜਾਪ, ਉਸ ਨਾਮ ਦਾ ਅਭਿਆਸ ਕਰੇ, ਵਾਰ ਵਾਰ ਅਭਿਆਸ ਕਰੇ, ਗੁਰਬਾਣੀ ਦਾ ਅਭਿਆਸ ਕਰੇ, ਵਾਹਿਗੁਰੂ ਨੂੰ ਚੇਤੇ ਕਰਦਿਆਂ ਕਰਦਿਆਂ ਐਸਾ ਸਨੇਹ, ਐਸਾ ਵਾਹਿਗੁਰੂ ਨਾਲ ਪ੍ਰੇਮ ਪੈਦਾ ਹੋ ਜਾਏਗਾ ਕਿ ਅੱਠੇ ਪੈਰ ਵਾਹਿਗੁਰੂ ਪਰਮੇਸ਼ਰ ਦੀ ਯਾਦ ਨਹੀਂ ਭੁੱਲੇਗੀ। ਜਦੋਂ ਉਹ ਤੇਰੇ ਚਿੱਤ ਵਿੱਚ ਵਸ ਗਿਆ, ਫਿਰ ਆਪ ਹੀ ਉਹ ਤੇਰੀ ਇਸ ਲੋਕ ਵਿੱਚ ਵੀ ਪ੍ਰਲੋਕ ਵਿੱਚ ਵੀ ਸਹਾਇਤਾ ਕਰੇਗਾ। ਆਓ ਸਾਧ ਸੰਗਤ ਜੀ, ਹੁਣ ਲੜੀਵਾਰ ਕਥਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਵੈਰਾਗਮਈ ਉਪਦੇਸ਼ ਜੈ ਸ੍ਰੀ ਰਾਗ ਦੀ ਵਾਰ ਦੇ ਛੇਵੇਂ ਸਲੋਕ ਅਤੇ ਪੌੜੀ ਦੀ ਆਰੰਭਤਾ ਹੋ ਰਹੀ ਹੈ। ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਲੜੀਵਾਰ ਕਥਾ ਸਰਵਣ ਕਰੋ।
ਸਲੋਕ ਗ੍ਰਹਿ ਰਚਨਾ ਅਪਾਰੰ।
ਸਤਿਗੁਰੂ ਕੀ ਕਹਿ ਰਹੇ ਹੈ, ਇੱਥੇ ਵੀ ਵਿਰਾਗਮਈ ਉਪਦੇਸ਼ ਹੈ। ਜਿਵੇਂ ਕਬੀਰ ਸਾਹਿਬ ਨੇ ਸਾਨੂੰ ਉਪਦੇਸ਼ ਬਖਸ਼ਿਆ, ਗ੍ਰਹਿ ਨਾਮ ਕਰਦਾ ਹੈ, ਕਹਿੰਦੇ ਐ ਮਨੁੱਖ ਤੂੰ ਆਪਣੇ ਘਰਾਂ ਦੀਆਂ ਰਚਨਾ ਕਦੇ ਕੱਚੇ ਬਣਾ ਲੈਂਦਾ, ਕਦੇ ਪੱਕੇ ਬਣਾਉਣ ਲੱਗ ਜਾਂਦਾ, ਔਰ ਅਪਾਰੰ ਪਾਰਾ ਵਾਰ ਤੋਂ ਰਹਿਤ ਸੋਨੇ ਦੇ ਮਹਿਲ ਵੀ ਉਸਾਰਦਾ, ਔਰ ਐਸੇ ਮਹਿਲ ਉਸਾਰਦਾ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਦੱਸੀ ਜਾ ਸਕਦੀ। ਇਉਂ ਐਸੇ ਬੜੇ ਸੁੰਦਰ ਘਰਾਂ ਦੀਆਂ ਰਚਨਾ ਪਾਰਾ ਵਾਰ ਤੋਂ ਰਹਿਤ ਕਰਨ ਵਿੱਚ ਤੂੰ ਲੱਗਾ ਹੋਇਆ ਹੈ।
ਮਨ ਬਿਲਾਸ ਸੁਆਦੰ ਰਸ,
ਮਨ ਦੇ ਬਿਲਾਸ ਆਨੰਦ ਵਾਸਤੇ ਕਿ ਮੇਰੇ ਮਨ ਨੂੰ ਸੋਨੇ ਦੇ ਮਹਿਲਾਂ ਵਿੱਚ ਰਹਿਣ ਨਾਲ ਸ਼ਾਇਦ ਸ਼ਾਂਤੀ ਆ ਜਾਏਗੀ, ਐਸੇ ਐਸੇ ਮਹਿਲ ਵੀ ਉਸਾਰਨਾ, ਵੱਡੇ ਵੱਡੇ ਮਕਾਨ ਬਣਾਉਣਾ ਮਨ ਦੇ ਆਨੰਦ ਮਨ ਦੇ ਸੁੱਖ ਵਾਸਤੇ, ਔਰ ਪਦਾਰਥਾਂ ਦੇ ਰਸਾਂ ਵਿੱਚ ਅਤੇ ਉਹਨਾਂ ਦੇ ਸਵਾਦਾਂ ਵਿੱਚ ਤੂੰ ਲੱਗਾ ਹੋਇਆ, ਕੈਸਾ ਤੇਰੇ ਮਨ ਦੇ ਉੱਤੇ ਮਨ ਦੇ ਸੁੱਖਾਂ ਦਾ ਅਸਰ, ਮਨ ਨੂੰ ਸੁਖੀ ਕਰਨ ਦਾ ਅਸਰ ਪਿਆ ਹੋਇਆ ਹੈ। ਇਸ ਕਰਕੇ ਐਸੇ ਤੂੰ ਰਚਨਾ ਰਚੀ ਹੋਈ ਹੈ, ਐਸੀ ਰਚਨਾ ਕਰ ਰਿਹਾ ਮਨ ਦੇ ਆਨੰਦਾਂ ਵਾਸਤੇ, ਮਨ ਦੇ ਰਸ ਵਾਸਤੇ, ਇਸ ਮਨ ਨੂੰ ਬਹੁਤਾ ਸੁੱਖ ਦੇਣ ਵਾਸਤੇ।
ਕਦਾਚ ਨਹਿ ਸਿਮਰੰਤ ਨਾਨਕ।
ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਕਦਾਚ ਕਦੇ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰਦਾ ਨਹੀਂ, ਯਾਦ ਨਹੀਂ ਕਰਦਾ, ਉਹਦੀ ਤੈਨੂੰ ਯਾਦ ਨਹੀਂ ਆਉਂਦੀ।
ਤੇ ਜੰਤ ਬਿਸਟਾ ਕ੍ਰਿਮ ਹੈ,
ਕਹਿੰਦੇ ਜਿੰਨੇ ਮਰਜ਼ੀ ਕੱਚਿਆਂ ਤੋਂ ਪੱਕੇ, ਪੱਕਿਆਂ ਤੋਂ ਮਹਿਲ, ਮਹਿਲਾਂ ਤੋਂ ਮਾੜੀਆਂ, ਮਾੜੀਆਂ ਤੋਂ ਅੱਗੇ ਫਿਰ ਵੱਡੇ ਵੱਡੇ ਮਹੱਲ, ਫਿਰ ਸੋਨੇ ਦੇ ਮਹੱਲ ਬਣਾ ਲੈ। ਮਨ ਨੂੰ ਜਿੰਨੇ ਵੀ ਸੁੱਖ ਦੇਣ ਵਾਸਤੇ ਪਦਾਰਥਾਂ ਦੇ ਸਵਾਦਾਂ ਵਿੱਚ, ਪਦਾਰਥਾਂ ਦੇ ਖਾਣ ਦੇ ਰਸਾਂ ਕਸਾਂ ਵਿੱਚ ਵੀ ਆਹ ਮੈਂ ਰਸ ਲਵਾਂਗਾ, ਬੜਾ ਆਨੰਦ ਆਏਗਾ, ਆਹ ਹੋਰ ਪਦਾਰਥਾਂ ਦੇ ਜਾਂ ਉਹ ਕਹਿ ਲਓ ਰਸ ਕਸ, ਰਸ ਮਿੱਠੇ ਕਸ ਸਲੂਣੇ, ਇਹਨਾਂ ਪਦਾਰਥਾਂ ਦੇ ਖਾਣ ਦੇ ਸਵਾਦਾਂ ਦੇ ਵਿੱਚ ਲੱਗੀ ਹੋਈ ਤੇਰੀ ਜ਼ੁਬਾਨ, ਪਰ ਇਸ ਜ਼ੁਬਾਨ ਉੱਤੇ ਕਦੇ ਵੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਨਹੀਂ ਲਿਆਉਂਦਾ, ਜਾਪ ਨਹੀਂ ਕੀਤਾ ਕਦੇ, ਵਾਹਿਗੁਰੂ ਨਹੀਂ ਇਸ ਰਸਨਾ ਨਾਲ ਕਿਹਾ ਕਦੇ ਵਾਸਤੇ। ਜਿਹੜਾ ਕਦੇ ਵੀ ਵਾਹਿਗੁਰੂ ਦੇ ਨਾਮ ਨੂੰ ਸਿਮਰਦਾ ਨਹੀਂ, ਯਾਦ ਨਹੀਂ ਕਰਦਾ, ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕਿ ਅੰਤ ਨੂੰ ਭਾਈ ਬਿਸ਼ਟਾ ਦਾ ਕਿਰਮ ਜੀਵ ਬਣੇਗਾ। ਉਹ ਬਿਸ਼ਟਾ ਦਾ ਜੀਵ ਬਣੇਗਾ ਜਿਹਨੇ ਭਾਵੇਂ ਦੁਨੀਆਂ ਦੇ ਭਾਵੇਂ ਸਾਰੇ ਸੰਸਾਰ ਦੇ ਪਦਾਰਥਾਂ ਦਾ ਰਸ ਮਾਣ ਲਵੇ, ਸਵਾਦ ਲੈ ਲਵੇ ਪਦਾਰਥਾਂ ਦੇ, ਸੋਨੇ ਦੇ ਮਹਿਲਾਂ ਵਿੱਚ ਬੈਠ ਕੇ ਵੀ, ਪਰ ਜੇ ਵਾਹਿਗੁਰੂ ਨੂੰ ਨਹੀਂ ਸਿਮਰਿਆ, ਨਾਮ ਨਹੀਂ ਜਪਿਆ, ਤਾਂ ਅੰਤ ਨੂੰ ਬਿਸ਼ਟਾ ਦਾ ਜੀਵ ਹੀ ਬਣੇਗਾ।
ਮੁੱਚ ਅਡੰਬਰ ਹੱਬ ਕਿਹੋ।
ਇਉਂ ਸਾਧ ਸੰਗਤ ਜੀ, ਮੁੱਚ ਬਹੁਤੇ ਅਡੰਬਰ ਵੱਡੇ ਵੱਡੇ ਭਾਵ, ਵੱਡੇ ਵੱਡੇ ਅਡੰਬਰ ਰਚਦਾ, ਅਡੰਬਰ ਦੇ ਅਰਥ ਹਨ ਵੱਡੇ ਵੱਡੇ ਵੱਡੀਆਂ ਵੱਡੀਆਂ ਬਣਾਵਟਾਂ ਬਣਾਉਂਦਾ ਆਪਣੇ ਪਦਾਰਥ ਸਰੀਰ ਦੇ ਮਨ ਦੇ ਸੁੱਖ ਵਾਸਤੇ ਕਿ ਮਨ ਨੂੰ ਤ੍ਰਿਪਤੀ ਆ ਜਾਏ, ਇੱਥੋਂ ਵੀ ਸ਼ਾਇਦ ਮਨ ਰੱਜ ਜਾਏ, ਇੱਥੋਂ ਵੀ ਮਨ ਨੂੰ ਟਕਾ ਮਨ ਨੂੰ ਸ਼ਾਂਤੀ ਆ ਜਾਏ, ਸ਼ਾਇਦ ਮਨ ਤ੍ਰਿਪਤ ਹੋ ਜਾਏ, ਮਨ ਐਨ ਪ੍ਰਸੰਨ ਹੋ ਜਾਏ। ਮਨ ਦੀ ਪ੍ਰਸੰਨਤਾ ਮਨ ਦੇ ਸੁੱਖਾਂ ਵਾਸਤੇ ਵੱਡੇ ਵੱਡੇ ਅਡੰਬਰ ਨਾਮ ਤੰਬੂ ਵੀ ਤਾਣਦਾ, ਉਹਨਾਂ ਦੇ ਵਿੱਚ ਮਖਮਲੀ ਸੇਜਾਂ ਬਣਾ ਬਣਾ ਕੇ ਬੈਠਦਾ। ਇਸੇ ਤਰ੍ਹਾਂ ਹੋਰ ਵੀ ਵੱਡੇ ਵੱਡੇ ਅਡੰਬਰ ਤੂੰ ਬਣਾਏ ਹੋਏ ਹਨ, ਬਹੁਤ ਹੱਬ ਕੇ ਉਹ, ਔਰ ਵੱਡੇ ਜਿੰਨੇ ਵੀ ਪਦਾਰਥ ਹੱਬ ਕੇ ਉਹ ਸਾਰੇ ਜਿੰਨੇ ਵੀ
ਮੰਜ ਮੁਹੱਬਤ
ਨੇਹੀਆਂ ਨਾਲ ਸੰਬੰਧੀਆਂ ਦੇ ਵਿੱਚ ਵੀ ਤੇਰੀ ਬੜੀ ਮੁਹੱਬਤ ਹੈ, ਬੜਾ ਪਿਆਰ ਹੈ। ਕਹਿੰਦਾ ਸੰਬੰਧੀ ਵੀ ਮੇਰੇ ਨਾਲ ਬੜਾ ਪਿਆਰ ਕਰਦੇ ਆ, ਮੇਰਾ ਬੜਾ ਉਹਨਾਂ ਨਾਲ ਵਰਤ ਵਿਵਹਾਰ ਹੈ, ਉਹਨਾਂ ਨਾਲ ਵੀ ਤੇਰਾ ਸੰਬੰਧ ਹੈ। ਇਸ ਤਰ੍ਹਾਂ ਵੱਡੇ ਵੱਡੇ ਅਡੰਬਰ ਵੀ ਰਚਦਾ ਹੈ, ਪਰ ਪਰਮੇਸ਼ਰ ਦਾ ਨਾਮ ਨਹੀਂ ਤੂੰ ਯਾਦ ਕਰਦਾ। ਇਸੇ ਤਰ੍ਹਾਂ ਮੰਝ ਮੁਹੱਬਤ ਨੇ, ਜਿਨ੍ਹਾਂ ਦੇ ਮੰਝ ਹਿਰਦੇ ਵਿੱਚ ਵਾਹਿਗੁਰੂ ਨਾਲ ਮੁਹੱਬਤ ਹੈ, ਪਰਮੇਸ਼ਰ ਦੇ ਨਾਲ ਨੇਹ ਪ੍ਰੇਮ ਹੈ, ਉਹਨਾਂ ਨੇ ਸਾਧ ਸੰਗਤ ਜੀ ਅਡੰਬਰ ਜਿਹੜੇ ਪਖੰਡ ਦੇ ਵੱਡੇ ਵੱਡੇ ਅਡੰਬਰ ਕਰਨੇ ਹੈ ਨਾ, ਉਹਨਾਂ ਨੂੰ ਮੋਚਨਾਮ ਕੱਟ ਦਿੱਤਾ, ਅੰਦਰੋਂ ਮੇਟ ਦਿੱਤਾ, ਔਰ ਪਦਾਰਥਾਂ ਦਾ ਸਾਰਾ ਮੋਹ ਵੀ ਉਹਨਾਂ ਨੇ ਮਨ ਵਿੱਚੋਂ ਤਿਆਗ ਦਿੱਤਾ। ਉਹਨਾਂ ਨੂੰ ਕੇਵਲ ਆਪਣੇ ਵਾਹਿਗੁਰੂ ਦੇ ਨਾਲ ਹੀ ਨੇ ਪ੍ਰੇਮ ਲੱਗਾ ਹੋਇਆ ਹੈ।
ਸੋ ਸਾਈਂ ਜੈ ਵਿਸਰਾ,
ਉਹ ਇਹ ਜਾਣਦੇ ਆ, ਇਹ ਉਹਨਾਂ ਦੇ ਮਨ ਵਿੱਚ ਹਮੇਸ਼ਾ ਵੈਰਾਗ ਦੀ ਅਵਸਥਾ ਰਹਿੰਦੀ ਹੈ, ਵੈਰਾਗ ਦੀ ਭਾਵਨਾ ਹੈ ਕਿ ਭਾਈ ਜੇ ਕਰਕੇ ਉਹ ਸਾਈਂ ਵਾਹਿਗੁਰੂ ਵਿਸਰ ਗਿਆ ਨਾ, ਭੁੱਲ ਗਿਆ।
ਨਾਨਕ ਸੋ ਤਨ ਖੇ,
ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਤਨ ਸਰੀਰ ਵੀ ਖੇ ਖਾਕ ਬਣ ਜਾਏਗਾ, ਉਹ ਖੇ ਦੇ ਤੁੱਲ ਵੀ ਨਹੀਂ ਰਹਿ ਜਾਂਦਾ, ਔਰ ਵਿਸ਼ਿਆਂ ਰੂਪ ਖੇ ਉਹਨਾਂ ਦੇ ਸਿਰ ਵਿੱਚ ਪੈਂਦੀ ਹੈ ਜਿਹੜੇ ਵਾਹਿਗੁਰੂ ਸਾਈਂ ਨੂੰ ਭੁਲਾ ਦਿੰਦੇ ਹੈ। ਇਸ ਕਰਕੇ ਉਹ ਵੈਰਾਗ ਦੇ ਸੰਯੁਗਤ ਪਰਮੇਸ਼ਰ ਨਾਲ ਨੇ ਕੈਸੀ ਭਾਵਨਾ। ਫਰੀਦ ਸਾਹਿਬ ਨੇ ਕੀ ਦਾਤ ਮੰਗੀ, ਤੇਰੀ ਪਨਹ ਖੁਦਾਏ ਤੂੰ ਬਖਸੰਦਗੀ, ਸੇਖ ਫਰੀਦੈ ਖੈਰ ਦੀਜੈ ਬੰਦਗੀ। ਉਹਨਾਂ ਨੇ ਵੱਡੇ ਅਡੰਬਰ ਨਹੀਂ ਮੰਗੇ, ਪਦਾਰਥ ਨਹੀਂ ਮੰਗੇ, ਸੋਨੇ ਦੇ ਮਹਿਲ ਨਹੀਂ ਮੰਗੇ, ਉਹਨਾਂ ਨੇ ਕਿਹਾ ਹੇ ਵਾਹਿਗੁਰੂ ਤੇਰੀ ਪਨਾਹ ਤੇਰੀ ਸ਼ਰਨ ਹਾਂ, ਇੱਕੋ ਹੀ ਖੈਰ ਇੱਕੋ ਹੀ ਦਾਤ ਮੇਰੀ ਝੋਲੀ ਵਿੱਚ ਪਾ ਕੇ ਤੇਰੀ ਬੰਦਗੀ ਕਰਦਾ ਰਹਾਂ, ਅੱਠੇ ਪੈਰ ਤੇਰੇ ਨਾਮ ਵਿੱਚ ਹੀ ਜੁੜਿਆ ਰਹਾਂ। ਹਾਂ ਸਾਧ ਸੰਗਤ ਜੀ, ਜੇ ਸਾਈਂ ਵਾਹਿਗੁਰੂ ਚੇਤੇ ਹੈ, ਪਰਮੇਸ਼ਰ ਨਹੀਂ ਭੁੱਲਦਾ, ਸਾਰੇ ਪਦਾਰਥ ਹੁੰਦਿਆਂ ਹੋਇਆਂ ਵਾਹਿਗੁਰੂ ਦੀ ਯਾਦ ਹੈ ਨਾ ਮਨ ਵਿੱਚ ਵਸੀ ਹੋਈ, ਉਹ ਫਿਰ ਧੰਨਤਾ ਦੇ ਯੋਗ ਬਣ ਜਾਂਦੇ ਹੈ। ਜੇ ਵਾਹਿਗੁਰੂ ਨਹੀਂ ਚੇਤੇ, ਪਰਮੇਸ਼ੁਰ ਨੂੰ ਭੁਲਾ ਦਿੱਤਾ, ਫਿਰ ਇਹ ਤਨ ਸਰੀਰ ਵੀ ਖਾਕ ਦੀ ਨਿਆਈ ਹੈ, ਇਹਦੀ ਵੀ ਕੋਈ ਬਹੁਤੀ ਕੀਮਤ ਨਹੀਂ। ਸਤਿਗੁਰੂ ਕਹਿੰਦੇ ਆ
ਪੌੜੀ ਸੁੰਦਰ ਸੇਜ ਅਨੇਕ ਸੁੱਖ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪੌੜੀ ਵਿੱਚ ਉਪਦੇਸ਼ ਬਖਸ਼ਦੇ ਆ, ਬੜੀਆਂ ਸੁੰਦਰ ਸੇਜਾਂ, ਦੁੱਧ ਦੀ ਝੱਗ ਵਰਗੀਆਂ ਸੇਜਾਂ, ਔਰ ਅਨੇਕਾਂ ਹੀ ਸੁੱਖ। ਅਨੇਕ ਦਾ ਅਰਥ ਹੈ ਜਿਨ੍ਹਾਂ ਦੀ ਕੋਈ ਗਿਣਤੀ ਨਾ ਕਰ ਸਕੇ, ਗਿਣਤੀ ਤੋਂ ਰਹਿਤ ਇੰਨੇ ਸੁੱਖ। ਔਰ ਇਸੇ ਤਰ੍ਹਾਂ ਸਖੀਆਂ, ਸੁੱਖ ਭੋਗਣ ਵਾਲੀਆਂ, ਜਿੱਥੇ ਦੁੱਧ ਰੰਗੀਆਂ ਸੇਜਾਂ ਸੁੰਦਰ ਤੋਂ ਸੁੰਦਰ, ਉੱਥੇ ਸੁੰਦਰ ਤੋਂ ਸੁੰਦਰ ਸਖੀਆਂ ਵੀ ਵਿਸ਼ੇ ਰਸ ਭੋਗਣ ਵਾਸਤੇ ਅਨੇਕਾਂ ਹੇ ਮਨੁੱਖ ਤੋਂ ਰੱਖੀਆਂ ਹੋਈਆਂ ਹਨ।
ਰਸ ਭੋਗਣ ਪੂਰੇ,
ਔਰ ਪਦਾਰਥਾਂ ਦੇ ਪੂਰੇ ਰਸਾਂ ਨੂੰ ਵੀ ਬੜੇ ਆਨੰਦ ਲੈ ਕੇ, ਮਨ ਦੇ ਆਨੰਦ ਵਾਸਤੇ, ਮਨ ਦੀ ਸੰਤੁਸ਼ਟੀ ਵਾਸਤੇ, ਕਿ ਮਨ ਨੂੰ ਤ੍ਰਿਪਤੀ ਆ ਜਾਏ, ਮਨ ਨੂੰ ਸੰਤੁਸ਼ਟੀ, ਮਨ ਨੂੰ ਰੱਜ ਆ ਜਾਏ, ਬੜੇ ਰਸ ਲੈ ਕੇ ਭੋਗ ਭੋਗਦਾ ਹੈ ਪੂਰੇ ਹਰ ਤਰ੍ਹਾਂ।
ਗ੍ਰਹਿ ਸੋਏ ਨਾ ਚੰਦਨ ਸੁਗੰਧ,
ਸੋਨੇ ਦੇ ਘਰਾਂ ਵਿੱਚ ਰਹਿਣਾ, ਚੰਦਨ ਦੀਆਂ ਸੁਗੰਧੀਆਂ ਲਾਉਣਾ ਆਪਣੇ ਤਨ ਉੱਤੇ ਬਹੁਤੀਆਂ।
ਲਾਏ ਮੋਤੀ ਹੀਰੇ,
ਮੋਤੀਆਂ ਤੇ ਹੀਰਿਆਂ ਦੀਆਂ ਲੜੀਆਂ ਵੀ ਪਰੋ ਪਰੋ ਕੇ ਲਾਈਆਂ, ਮੋਤੀਆਂ ਤੇ ਹੀਰਿਆਂ ਦੀਆਂ ਲੜੀਆਂ ਪਰੋ ਪਰੋ ਕੇ ਬਾਹਰ ਨਹੀਂ ਲਾਈਆਂ, ਆਪਣੇ ਗਲ ਦੇ ਵਿੱਚ ਵੀ ਮੋਤੀਆਂ ਅਤੇ ਹੀਰਿਆਂ ਦੇ ਹਾਰ ਪਾਏ ਹੋਏ ਹੈ, ਐਸਾ ਲਿਬਾਸ ਬਣਾਇਆ। ਆ ਕਈ ਬੰਦੇ ਗੋਲਡ ਮੈਨ ਆਖੇ, ਅਸੀਂ ਸੋਨੇ ਦੇ ਮਨੁੱਖ ਹੈ, ਭਾਵ ਸੋਨਾ ਹੀ ਅਸੀਂ ਪਾਇਆ ਹੋਇਆ, ਸੋਨਾ ਹੀ ਅਸੀਂ ਬਹੁਤ ਧਾਰਨ ਕੀਤਾ, ਸਾਡੇ ਕੋਲ ਬੜਾ ਸੋਨਾ। ਉਹ ਭਲੇ ਉਹ ਇਹ ਸੋਨਾ ਜਿਹੜਾ ਕਿਸੇ ਗਰੀਬ ਦੀ ਮਦਦ ਲਈ, ਕਿਸੇ ਦੇ ਗਰੀਬ ਦੇ ਬੱਚਿਆਂ ਨੂੰ ਪੜ੍ਹਾ ਦਿੰਦਾ, ਕਿਸੇ ਦੁਖੀ ਨੂੰ ਉਹਦੇ ਦੁੱਖ ਵਿੱਚ ਮਦਦ ਲਈ ਤੂੰ ਸੇਵਾ ਵਿੱਚ ਦੇ ਦਿੰਦਾ, ਕਿਸੇ ਗਰੀਬ ਦੀਆਂ ਲੋੜਾਂ ਪੂਰੀਆਂ ਕਰ ਦਿੰਦਾ, ਕਿਸੇ ਨੰਗੇ ਦੇ ਵਸਤਰ ਦੇ ਕੇ ਉਹਦਾ ਨੰਗ ਢੱਕ ਦਿੰਦਾ, ਭੁੱਖੇ ਨੂੰ ਅੰਨ ਦੇ ਦਿੰਦਾ। ਕਿੰਨੀਆਂ ਤੈਨੂੰ ਅਸੀਸਾਂ ਇਸ ਲੋਕ ਵਿੱਚ ਵੀ ਪ੍ਰਾਪਤ ਹੁੰਦੀਆਂ ਔਰ ਵਾਹਿਗੁਰੂ ਦੀ ਵੀ ਤੇਰੇ ਉੱਤੇ ਕਿਰਪਾ ਹੁੰਦੀ, ਪਰ ਇਹਨਾਂ ਵੱਲੋਂ ਭੁੱਲ ਕੇ ਤੂੰ ਸੋਨੇ ਦੇ ਮਹਿਲਾਂ ਵਿੱਚ ਸੁਗੰਧੀਆਂ ਲਾ ਕੇ ਤਨ ਉੱਤੇ ਔਰ ਮੋਤੀ ਅਤੇ ਹੀਰਿਆਂ ਦੇ ਹਾਰ ਬਣਾ ਕੇ ਪਰੋ ਕੇ ਪਾਏ ਹੋਏ ਆ।
ਮਨ ਇੱਛੇ ਸੁਖ ਮਾਣਦਾ,
ਜੋ ਮਨ ਇੱਛਤ, ਜੋ ਮਨ ਇੱਛਦਾ ਸੰਕਲਪ ਕਰਦਾ ਉਹੀ ਸੁਖ ਮਾਣਦਾ। ਮਨ ਇੱਛੇ, ਮਨ ਇੱਛਤ ਸੁਖਾਂ ਨੂੰ ਮਾਣਦਾ ਭਾਵ ਭੋਗਦਾ ਹੈ।
ਕਿਸ ਨਾਹੇ ਵਿਸੂਰੇ,
ਇੰਨੇ ਸੁਖਾਂ ਨੂੰ ਪ੍ਰਾਪਤ ਕਰਕੇ ਥੋੜਾ ਜਿੰਨਾ ਵੀ ਕੋਈ ਝੋਰਾ ਸੋਗ ਨਹੀਂ, ਭਾਵ ਇੰਨੇ ਸੁਖ ਵੀ ਹੋਣ ਤੇ ਸੁਖਾਂ ਦੇ ਨਾਲ ਕਿਸੇ ਤਰ੍ਹਾਂ ਦਾ ਝੋਰਾ ਵੀ ਨਾ ਹੋਵੇ, ਇੰਨਾ ਸੁਖੀ ਤੇਰਾ ਜੀਵਨ ਹੋਵੇ ਇਸ ਮਾਤ ਲੋਕ ਦੇ ਵਿੱਚ।
ਸੋ ਪ੍ਰਭ ਚੇਤਨਾ ਆਵਈ,
ਸਤਿਗੁਰੂ ਜੀ ਕਹਿੰਦੇ ਜੇ ਤੈਨੂੰ ਉਹ ਪ੍ਰਭੂ ਵਾਹਿਗੁਰੂ ਦੀ ਯਾਦ ਨਹੀਂ ਨਾ ਮਨ ਵਿੱਚ ਆਈ, ਪਰਮੇਸ਼ਰ ਦਾ ਨਾਮ ਨਹੀਂ ਚੇਤੇ ਆਇਆ, ਵਾਹਿਗੁਰੂ ਨਾਮ ਦਾ ਜਾਪ ਨਹੀਂ ਕਦੇ ਕੀਤਾ, ਵਾਹਿਗੁਰੂ ਨਾਮ ਦਾ ਸਿਮਰਨ ਨਹੀਂ ਕੀਤਾ, ਮੂਲ ਮੰਤਰ ਨਹੀਂ ਜਪਿਆ, ਮੂਲ ਮੰਤਰ ਦੁਆਰਾ ਆਪਣਾ ਚਿੱਤ ਵਾਹਿਗੁਰੂ ਦੇ ਸਤਿਗੁਰਾਂ ਦੇ ਧਿਆਨ ਵਿੱਚ ਨਹੀਂ ਜੋੜਿਆ, ਗੁਰਬਾਣੀ ਵਿੱਚ ਨਹੀਂ ਮਨ ਜੋੜਿਆ, ਜੇ ਉਹ ਵਾਹਿਗੁਰੂ ਪਰਮੇਸ਼ਰ ਤੈਨੂੰ ਕਦੇ ਯਾਦ ਨਹੀਂ ਨਾ ਆਇਆ, ਦੁਨੀਆਂ ਦੇ ਇੰਨੇ ਸੁੱਖ ਜੋ ਮਨ ਨੇ ਚਿਤਵਿਆ ਉਹੀ ਸੁੱਖ ਪ੍ਰਾਪਤ। ਐਡੀ ਵੱਡੀ ਤੂੰ ਅਡੰਬਰ ਰਚਨਾ ਰਚੀ ਹੋਈ ਹੈ, ਸੁਖਾਂ ਦੀ ਬਣਾਵਟ ਬਣਾਈ ਹੋਈ ਹੈ।
ਵਿਸਟਾ ਕੇ ਕੀੜੇ,
ਮਹਾਰਾਜ ਕਹਿੰਦੇ ਹੇ ਮਨੁੱਖ ਤੂੰ ਵਿਸਟਾ ਦਾ ਕੀੜਾ, ਇਸ ਤੋਂ ਵੱਧ ਤੇਰੀ ਕੀਮਤ ਨਹੀਂ ਹੈ। ਵਿਸਟਾ ਦੇ ਜਿਵੇਂ ਕਾਂ ਆਪਣੀ ਚੁੰਝ ਨਾਲ ਵਿਸਟਾ ਫਰੋਲਦਾ ਨਾ, ਇਉਂ ਵਿਸ਼ਿਆਂ ਵਿਕਾਰਾਂ ਰੂਪ ਵਿਸਟਾ ਨੂੰ ਹੀ ਫਰੋਲਦਾ ਫਿਰਦਾ, ਕਹਿੰਦੇ ਇਹੋ ਜੀ ਤੇਰੀ ਹਾਲਤ ਬਣੀ ਹੋਈ ਹੈ। ਜੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ ਇੰਨੇ ਸੁੱਖ ਦੁਨੀਆਂ ਦੇ ਉੱਤੇ ਮਾਣ ਕੇ ਵੀ,
ਬਿਨ ਹਰ ਨਾਮ ਨਾ ਸਾਥ ਹੋਏ।
ਯਾਦ ਰੱਖ ਮਹਾਰਾਜ ਕਹਿੰਦੇ ਆ ਵੈਰਾਗਮਈ ਸਾਨੂੰ ਬਾਰ ਬਾਰ ਚੇਤਾਵਨੀ, ਬਾਰ ਬਾਰ ਸਾਡਾ ਧਿਆਨ ਉੱਥੇ ਹੀ ਲੈ ਕੇ ਜਾ ਰਹੇ ਹੈ, ਹਰੀ ਦੇ ਨਾਮ ਤੋਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ
ਕਿਤ ਬਿਦ ਮਨ ਧੀਰੇ,
ਮਨ ਨੂੰ ਸ਼ਾਂਤੀ ਨਹੀਂ ਆਏਗੀ ਔਰ ਕਿਸੇ ਵੀ ਢੰਗ ਨਾਲ ਮਨ ਨੂੰ ਧੀਰਜ ਨਹੀਂ ਆਏਗਾ, ਮਨ ਤਪਿਆ ਰਹੇਗਾ, ਅੱਠੇ ਪੈਰ ਵਿਕਾਰਾਂ ਦੀ ਅੱਗ ਵਿੱਚ ਹੀ ਸੜਦਾ ਰਹੇਗਾ। ਸਤਿਗੁਰੂ ਮਹਾਰਾਜ ਗੁਰਬਾਣੀ ਵਿੱਚ ਫਰਮਾਨ ਕਰਦੇ ਆ ਸਾਧ ਸੰਗਤ ਜੀ ਕਿ ਇਸ ਮਾਤ ਲੋਕ ਦੇ ਵਿੱਚ ਐਡੇ ਵੱਡੇ ਸੁੱਖ ਬੰਦਾ, ਮੋਤੀ ਤਾਂ ਮੰਦਰ ਊਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੈ ਚਾਓ, ਮਾ ਦੇਖ ਭੂਲਾ ਵੀਸਰੈ ਤੇਰਾ ਚਿੱਤ ਨਾ ਆਵੈ ਨਾ। ਫਿਰ ਰੂਹਾਨੀ ਪੱਖ ਤੋਂ ਸਿੱਧੀਆਂ ਪ੍ਰਾਪਤ ਕਰਨ ਵਾਲੇ ਨੂੰ ਵੀ ਕਹਿ ਦਿੱਤਾ, ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਓ, ਮਾ ਦੇਖ ਭੂਲਾ ਵਿਸਰੈ ਤੇ ਰਚਿਤ ਨਾ ਆਵੈ ਨਾ। ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵ ਨਾਨਕ ਸਭੋ ਜਾਓ, ਐਸੇ ਦੁਨੀਆਂ ਦੇ ਸੁੱਖ ਮਾਣ ਕੇ ਵੀ ਤੇਰੇ ਮਨ ਨੂੰ ਕਦੇ ਸ਼ਾਂਤੀ ਨਹੀਂ ਆਏਗੀ, ਕਿਸੇ ਢੰਗ ਦੇ ਨਾਲ ਵੀ ਮਨ ਨੂੰ ਧੀਰਜ ਨਹੀਂ, ਮਨ ਨੂੰ ਤ੍ਰਿਪਤੀ ਨਹੀਂ ਆਉਣੀ, ਮਨ ਨੇ ਰੱਜਣਾ ਨਹੀਂ, ਅਖੀਰ ਵਿਸ਼ੇ ਭੋਗਦਾ ਭੋਗਦਾ ਵਿਸ਼ਤਾ ਦਾ ਕੀੜਾ ਹੀ ਬਣ ਜਾਣਾ ਇਸ ਜੀਵ ਨੇ। ਇਸ ਕਰਕੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ, ਨਾਮ ਜਪਿਆ ਕਰ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਸਾਹਿਬ ਦਾ ਜੋ ਹੁਕਮ ਹੈ ਗੁਰਸਿੱਖ ਨੇ ਇਕਾਗਰ ਮਨ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਨਿਤਨੇਮ ਕਰਨਾ, ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਕਰਨਾ, ਸਿਮਰਨ ਕਰਨਾ, ਗੁਰੂ ਘਰ ਜਾ ਕੇ ਸਤਸੰਗਤ ਕਰਨੀ, ਸੇਵਾ ਕਰਨੀ, ਦਸਵੰਧ ਦੇਣਾ। ਜੇ ਆਪਾਂ ਗੁਰੂ ਸਾਹਿਬ ਦੇ ਇਹਨਾਂ ਬਚਨਾਂ ਨੂੰ ਕਮਾ ਲਵਾਂਗੇ ਤਾਂ ਸਾਡੇ ਮਨ ਨੂੰ ਵੀ ਸ਼ਾਂਤੀ, ਸਾਡੇ ਮਨ ਨੂੰ ਵੀ ਧੀਰਜ ਟਕਾ ਪ੍ਰਾਪਤ ਹੋਏਗਾ, ਔਰ ਐਸਾ ਟਕਾ ਕਿ ਸਾਰੀਆਂ ਭਟਕਣਾਂ ਹੀ ਖਤਮ ਹੋ ਜਾਂਦੀਆਂ ਹਨ। ਸੋ ਸਾਧ ਸੰਗਤ ਜੀ, ਇਹ ਪਰਮ ਪਵਿੱਤਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤੇ ਸਨ, ਜਿਨ੍ਹਾਂ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹਨ। ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਅਣਜਾਣ ਦਾਸ ਜਾਣ ਕੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਸਨਮਾਨਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ। ਭਾਈ ਅਜੈਬ ਸਿੰਘ ਜੀ ਅਭਿਆਸੀ ਮੈਂਬਰ ਧਰਮ ਪ੍ਰਚਾਰ ਕਮੇਟੀ ਅਤੇ ਹੋਰ ਵੀ ਪਤਵੰਤ ਸੰਗਤ ਵਿੱਚ ਬੈਠੇ ਆ, ਮੈਂ ਸਭ ਦਾ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ,
ਸੋ ਪ੍ਰਭ ਚੇਤਨਾਵਈ ਵਿਸਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।